ਵਾਹਿਗੁਰੂ ਵਾਹਿਗੁਰੂ। ਆਓ ਸਾਰੇ ਇਕਾਗਰਤਾ ਬਣਾਓ, ਨੇਤਰ ਬੰਦ ਕਰਕੇ ਜੋ ਸਤਿਗੁਰਾਂ ਦੀ ਸਤਿਪੁਰਸ਼ਾਂ ਦੀ ਇੱਥੇ ਰਹਿਮਤ ਗ੍ਰੇਸ ਐਨਰਜੀ ਪ੍ਰਕਾਸ਼ ਬਾਹਰ ਸਾਰੇ ਪਾਸੇ ਹੈ ਉਹਨੂੰ ਆਪਾਂ ਕੰਸਨਟ੍ਰੇਟ ਕਰਕੇ ਵੱਧ ਤੋਂ ਵੱਧ ਪ੍ਰਾਪਤ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਵਾਹਿਗੁਰੂ 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 ਵਾਹਿਗੁਰੂ। ਪਿਆਰ ਨਾਲ ਦਿਲ ਖੋਲ ਕੇ ਖੁਸ਼ੀ ਦੇ ਨਾਲ ਇਸ ਭਰੋਸੇ ਨਾਲ ਵੀ ਇਹ ਸ਼ਬਦ ਹੀ ਹੈ ਜਿਹੜਾ ਕਰੋੜਾਂ ਬ੍ਰਹਿਮੰਡਾਂ ਦੇ ਮਾਲਕ ਨੂੰ ਵੀ ਕਬਜ਼ੇ ਵਿੱਚ ਕਰ ਲੈਂਦਾ, ਉਹਦੇ ਨਾਲ ਮਿਲਾਪ ਕਰਾ ਦਿੰਦਾ ਅਤੇ ਸਾਰੇ ਜਿੰਨੇ ਵੀ ਰੋਗ ਦਰਿੱਦਰ ਕਲਾ ਕਲੇਸ਼ ਸਾਰਿਆਂ ਦਾ ਇਲਾਜ ਗੁਰੂ ਨੇ ਬਖਸ਼ਿਸ਼ ਕੀਤਾ ਹੈ। ਲੰਗਰਾਂ ਵੀ ਸੇਵਾ ਕਰ ਰਹੇ ਨੇ, ਕੋਈ ਲੰਗਰ ਛਕ ਰਿਹਾ ਹੈ, ਕੋਈ ਵਰਤਾ ਰਿਹਾ, ਕੋਈ ਬਣਾ ਰਿਹਾ, ਸਾਰੇ ਜੁੜ ਜਾਓ ਥੋੜ੍ਹੀ ਦੇਰ ਲਈ ਉਹ ਮਹਾਂਪੁਰਸ਼ਾਂ ਦੀ ਯਾਦ ਵਿੱਚ ਕਿ ਉਹ ਜਿੰਦਾ ਪੀਰ ਨੇ ਕਿਤੇ ਗਏ ਨਹੀਂ, ਉਹਨਾਂ ਦਾ ਧਿਆਨ, ਕਿਉਂਕਿ ਉਹ ਸਾਨੂੰ ਸਹਾਈ ਹੋ ਰਹੇ ਆ ਗੁਰੂ ਨਾਲ ਜੋੜਨ ਲਈ ਅਤੇ ਸਤਿਗੁਰਾਂ ਦੇ ਦਰ 'ਤੇ ਜੋ ਰਹਿਮਤਾਂ ਨੇ ਉਹ ਸਾਨੂੰ ਪ੍ਰਾਪਤ ਹੋਣੀਆਂ ਉਹਨਾਂ ਦੀ ਸਿਫਾਰਸ਼ ਨਾਲ, ਉਹਨਾਂ ਦੀ ਯਾਦ ਨਾਲ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਵਾਹਿਗੁਰੂ 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 ਵਾਹਿਗੁਰੂ। ਸੰਤ ਸਹਾਈ ਜੀ ਕੇ ਪਵ ਜਲ ਤਾਰਨ ਹਾਰ ਸਭ ਤੇ ਉੱਚੇ ਜਾਣਿਆ ਨਾਨਕ ਨਾਮ ਪਿਆਰ। ਕਬੀਰ ਸੇਵਾ ਕੋ ਦਉ ਭਲੇ ਇੱਕ ਸੰਤ ਇੱਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ। ਉੱਤਮ ਸਲੋਕ ਸਾਧ ਕੇ ਬਚਨ ਅਮੁਲੀਕ ਲਾਲ ਇਹ ਰਤਨ ਸੁਨਤ ਕੁਮਾਵਤ ਹੋਤ ਉਧਾਰ ਆਪ ਤਰਹਿ ਲੋਕੈ ਨਿਸਤਾਰੈ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਔਰ ਜਿਹੜੇ ਉਹਨਾਂ ਦੇ ਵਿੱਚ ਅਭੇਦ ਹੋ ਗਏ, ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਕਲਾਲੀ। ਇੰਨਾ ਜਪਿਆ ਇੰਨਾ ਜਪਿਆ ਇੰਨਾ ਜਪਿਆ ਵਾਹਿਗੁਰੂ ਵਾਹਿਗੁਰੂ ਰਸਨਾ ਤੋਂ ਸ਼ੁਰੂ ਕੀਤਾ ਉਹਨਾਂ ਨੇ, ਇਹ ਸਾਨੂੰ ਉਪਦੇਸ਼ ਦਿੱਤਾ। ਜੋ ਮਹਾਂਪੁਰਸ਼ਾਂ ਦਾ ਜੀਵਨ ਹੈ ਉਹ ਪ੍ਰੈਕਟੀਕਲ ਜੀਵਨ ਹੈ, ਭਾਵ ਕਿ ਜੋ ਗੁਰਬਾਣੀ ਵਿੱਚ ਲਿਖਿਆ ਉਸਨੂੰ ਪ੍ਰੈਕਟੀਕਲ ਕਮਾਇਆ, ਸਿੱਧੀ ਪ੍ਰਾਪਤ ਕੀਤੀ, ਉਹ ਅਵਸਥਾਵਾਂ ਪ੍ਰਾਪਤ ਕਰਕੇ ਆਪਣੇ ਆਪ ਨੂੰ ਪ੍ਰਬੋਧ ਕੇ ਫਿਰ ਉਹ ਗੁਰੂ ਨਾਨਕ ਦਾ ਜੋ ਮਿਸ਼ਨ ਸੀ, ਉਪਦੇਸ਼ ਸੀ, ਸਾਰੇ ਸੰਸਾਰ ਦੇ ਵਿੱਚ ਆਪ ਜੀ ਨੇ ਵੰਡਿਆ। ਜਿਸ ਕੈ ਅੰਤਰ ਵਸੈ ਨਿਰੰਕਾਰ ਤਿਸਕੀ ਸੀਖ ਤਰੇ ਸੰਸਾਰ। ਬੇਨਤੀ ਹੈ ਵੀ ਜਿਹੜੇ ਬੱਚੇ ਨੇ ਥੋੜ੍ਹਾ ਜਿਹਾ ਆਪ ਕੰਟਰੋਲ ਕਰੋ, ਇਕਾਗਰਤਾ ਬਖਸ਼ੋ, ਕਿਉਂ ਸਭ ਤੋਂ ਵੱਡਾ ਵਿਘਨਕਾਰੀ ਦੀਵਾਨ ਦੇ ਵਿੱਚ ਇਹੀ ਹੁੰਦਾ ਵੀ ਕਿਸੇ ਦੀ ਸੁਰਤ ਜੇ ਟੁੱਟ ਜਾਏ ਤਾਂ ਬਹੁਤ ਵੱਡਾ ਘਾਟਾ ਪੈਂਦਾ ਉਸਨੂੰ। ਪਤਾ ਨਹੀਂ ਉਹ ਜੁੜੇ ਹੋਏ ਦੇ ਮੂੰਹ 'ਚੋਂ ਕੀ ਨਿਕਲ ਜਾਏ ਅਤੇ ਲੈਣੇ ਦੇ ਕਿਤੇ ਦੇਣੇ ਪੈ ਜਾਣ। ਪਰ ਮਹਾਂਪੁਰਸ਼ ਖਾਸ ਕਰਕੇ ਇਸ ਗੱਲ ਦਾ ਬੜਾ ਆਪ ਜੀ ਨੇ ਦੇਖਿਆ ਵੀ ਉਹਨਾਂ ਦਾ ਹਜ਼ਾਰਾਂ ਦਾ ਇਕੱਠ, ਸਾਹ ਦੀ ਆਵਾਜ਼ ਵੀ ਨਹੀਂ ਸੀ ਆਉਂਦੀ, ਹੋਰ ਤਾਂ ਗੱਲਾਂ ਹੀ ਕੀ ਹੋਣੀਆਂ। ਸਾਰੇ ਇਸ ਚੀਜ਼ ਦੀ ਸਿਆਣਪ ਵਰਤੋ। ਔਰ ਦਸਵੇਂ ਪਾਤਸ਼ਾਹ ਨੇ ਕਿਹਾ, ਲੱਗੇ ਦੀਵਾਨ ਜੋ ਬਾਤ ਚਲਾਵੈ, ਵੀ ਦੀਵਾਨ ਲੱਗਿਆ ਹੋਵੇ, ਸਿਫਤ ਸਲਾਹਾਂ ਪਰਮੇਸ਼ੁਰ ਦੀਆਂ, ਨਾਮ ਦੀਆਂ, ਗੁਰਬਾਣੀ ਦੀਆਂ ਵਿਚਾਰਾਂ ਹੁੰਦੀਆਂ ਹੋਣ, ਅਤੇ ਜੇ ਕੋਈ ਉਹਦੇ 'ਚ ਇਸ ਤਰ੍ਹਾਂ ਗੱਲਬਾਤ ਕਰਕੇ ਡਿਸਟਰਬ ਕਰਦਾ, ਕਹੇ ਗੋਬਿੰਦ ਸਿੰਘ, ਉਹ ਸਿੱਖ ਨਾ ਭਾਵੈ। ਮਹਾਰਾਜ ਕਹਿੰਦੇ ਫਿਰ ਉਹ ਸਾਨੂੰ ਸਿੱਖ ਪਾਉਂਦਾ ਨਹੀਂ ਹੈ। ਇਹ ਬੱਚਿਆਂ ਦੇ ਸੰਸਕਾਰ ਨੇ, ਇਹਨਾਂ ਦੇ ਭਾਗ ਚੰਗੇ ਨੇ, ਵਾਹਿਗੁਰੂ ਨੇ ਕਿਰਪਾ ਕੀਤੀ ਹੈ, ਤੁਹਾਡੇ 'ਤੇ ਵੀ ਕਿਰਪਾ, ਉਹਨਾਂ ਮਾਵਾਂ 'ਤੇ ਵੀ ਕਿਰਪਾ ਹੈ ਜਿਨ੍ਹਾਂ ਨੂੰ ਇਹ ਸੋਝੀ ਹੈ ਵੀ ਬੱਚਿਆਂ ਨੂੰ ਅਸੀਂ ਗੁਰਦੁਆਰੇ ਲੈ ਕੇ ਜਾਈਏ, ਕਈ ਦਾ ਘਰ ਟੈਲੀਵਿਜ਼ਨ ਲਾ ਕੇ ਜਾਂ ਉਹਨਾਂ ਨੂੰ ਖੇਲਾਂ ਖੁੱਲਾਂ ਦੇ ਕੇ ਜਾਂ ਖਾਣਾ ਪੀਣੇ 'ਚ ਰਝਾ ਕੇ ਗੁਰਦੁਆਰੇ ਤੱਕ ਪਹੁੰਚਾਉਂਦੇ ਹੀ ਨਹੀਂ ਹੈਗੇ। ਸੋ ਆਪ ਸਾਰੇ ਧੰਤਾ ਯੋਗ ਆ, ਮਾਤਾਵਾਂ ਧੰਤਾ ਯੋਗ ਆ, ਜਿਨ੍ਹਾਂ ਦੀ ਕੁੱਖ 'ਚੋਂ ਬੱਚੇ ਪੈਦਾ ਹੋਏ ਹੈ ਅਤੇ ਗੁਰਦੁਆਰੇ ਨਸੀਬ ਨੇ, ਅਤੇ ਜ਼ਿੰਦਗੀ ਲੰਘ ਜਾਂਦੀ ਹੈ, ਬੁਢੇਪਾ ਆ ਜਾਂਦਾ, ਗੁਰਦੁਆਰੇ ਕਿੱਥੇ? ਕਹਿੰਦੇ ਹੁਣ ਗਾਂਹ ਜਾ ਕੇ ਜਾਵਾਂਗੇ, ਗੁਰਦੁਆਰੇ ਹੁਣ ਕੀ ਜਾਣਾ ਹੈ। ਸੋ ਇਹਨਾਂ ਦੇ ਭਾਗ ਨੇ, ਪਰ ਇਹਨਾਂ ਨੂੰ ਸੋਝ ਹੀ ਨਹੀਂ ਇੰਨੀ। ਸੋ ਉਹਦਾ ਆਪਣਾ ਹੁੰਦਾ ਵੀ ਪਿੱਛੇ ਗੈਲਰੀ ਵਿੱਚ ਇੱਧਰ ਉੱਧਰ ਸਾਰੇ ਸਪੀਕਰਾਂ ਨਾਲ ਸੁਣਦਾ, ਥੋੜ੍ਹਾ ਪਿੱਛੇ ਬੈਠ ਜਾਓ ਤਾਂ ਕਿ ਬੱਚਾ ਥੋੜ੍ਹਾ ਜਿਹਾ ਇਕਾਗਰਤਾ ਬਣੇ, ਤਾਂ ਹੀ ਉਹ ਕੁਛ ਸੁਣਾ ਹੋਣਾ ਹੈ, ਤਾਂ ਹੀ ਉਹ ਸੁਣਿਆ ਜਾਣਾ ਹੈ। ਸੋ ਕਾਫੀ ਸਮੇਂ ਤੋਂ ਆਪ ਆਨੰਦ ਮਾਣ ਰਹੇ ਹੋ, ਪਰਮ ਪੂਜ ਬ੍ਰਹਮ ਸਰੋਤਰੀ ਬ੍ਰਹਮ ਭਗਤਾ ਬ੍ਰਹਮ ਨਿਸ਼ਟੀ ਰਾਜੀ ਜੋਗੀ ਮਹਾਨ ਤਪਸਵੀ ਪੂਰਨ ਜਿਨ੍ਹਾਂ ਨੂੰ ਕਹਿੰਦੇ ਹੈ, ਜਿਨ੍ਹਾਂ ਦਾ ਗੁਰਬਾਣੀ ਵਿੱਚ ਆਉਂਦਾ ਹੈ, ਹਰ ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧਨ ਸੇਈ ਨਾਨਕਾ ਪੂਰਨ ਸੋਈ ਸੰਤ। ਐਸੀ ਸੰਪਰਦਾ ਦੇ ਜੋ ਸੰਪਰਦਾ ਪਿਆਰੇ ਭਾਈ ਦਇਆ ਸਿੰਘ ਪੰਜਾਂ ਪਿਆਰਿਆਂ ਦੇ ਮੁਖੀ ਹੋਏ ਹੈ, ਇਹ ਟਕਸਾਲਾਂ ਨੇ। ਜਿਵੇਂ ਇੰਸਟੀਚਿਊਟ ਹੁੰਦੇ ਆ ਨਾ, ਯੂਨੀਵਰਸਿਟੀਆਂ ਹੁੰਦੀਆਂ ਨੇ, ਇਸ ਤਰ੍ਹਾਂ ਇਹ ਟਕਸਾਲਾਂ ਨੇ ਗੁਰਮਤਿ ਦੇ ਵਿੱਚ। ਹੁਣ ਯੂਨੀਵਰਸਿਟੀਆਂ ਕੀ ਕਰਾਉਂਦੀਆਂ ਨੇ? ਮੈਡੀਕਲ ਸਾਇੰਸ ਕਰਾਉਂਦੀਆਂ ਨੇ, ਆਈਟੀਆਈ ਕਰਾਉਂਦੀਆਂ ਨੇ, ਬੇਅੰਤ ਤਰ੍ਹਾਂ ਦੀਆਂ ਉਹ ਡਿਗਰੀਆਂ, ਮਾਸਟਰੀਆਂ, ਡਾਕਟਰੀਆਂ ਕਰਵਾਉਂਦੀਆਂ ਹੈ। ਇਸ ਤਰ੍ਹਾਂ ਹੀ ਇਹ ਜੋ ਹੈ ਨਾ ਟਕਸਾਲਾਂ ਨੇ, ਇਹ ਸਾਸਨ ਗੁਰੂ ਗ੍ਰੰਥ ਸਾਹਿਬ ਦੇ ਅਧਿਆਤਮਿਕ ਤੌਰ 'ਤੇ ਪ੍ਰੈਕਟੀਕਲ ਜੀਵਨ, ਇਕੱਲੀ ਵਿਦਵਤਾ ਨਹੀਂ ਦਿੰਦੀਆਂ, ਪ੍ਰੈਕਟੀਕਲ ਜੀਵਨ ਦਿੰਦੀਆਂ ਨੇ। ਸੋ ਮਹਾਂਪੁਰਸ਼ਾਂ ਨੇ ਆਪ ਕਮਾਈ ਕੀਤੀ, ਐਸੀ ਸੰਪਰਦਾ ਜਿਨ੍ਹਾਂ ਨੇ ਬਹੁਤ ਯੋਗਦਾਨ ਗੁਰਸਿੱਖੀ ਦੇ ਵਿੱਚ, ਗੁਰੂ ਘਰ ਦੇ ਵਿੱਚ, ਸਿੱਖ ਰਾਜ ਨੂੰ ਕਾਇਮ ਕਰਨ ਦਾ ਸਾਰਾ ਜਿੰਨਾ ਵੀ ਸੇਰਾ ਹੈ ਹੀ ਪਿਆਰੇ ਭਾਈ ਦਇਆ ਸਿੰਘ ਦੀ ਸੰਪਰਦਾ ਦੇ ਸਿਰ 'ਤੇ, ਕਿਉਂ ਬਾਬਾ ਸਾਹਿਬ ਸਿੰਘ ਜੀ ਬੇਦੀ ਉਨਾ ਸਾਹਿਬ ਵਾਲਿਆਂ ਨੇ ਇਹ ਸੰਗਠਨ ਕੀਤਾ, ਅਤੇ ਸ਼ੇਰੇ ਪੰਜਾਬ ਪੰਜਾਬ ਦੇ ਵਿੱਚ ਖਾਲਸਾ ਰਾਜ, ਮਹਾਰਾਜਾ ਰਣਜੀਤ ਸਿੰਘ ਦਾ ਜੋ ਰਾਜ ਹੋਇਆ ਹੈ, ਉਹਨਾਂ ਦੀਆਂ ਕੁਰਬਾਨੀਆਂ ਸੀ, ਔਰ ਉਹਨਾਂ ਨੂੰ ਨਾਲ ਕੰਟਰੋਲ ਕਰਨਾ, ਨਾਲ ਪੂਰੀ ਮਦਦ ਕਰਨੀ, ਭਾਈ ਸੰਤ ਬਾਬਾ ਵੀਰ ਸਿੰਘ ਜੀ ਨਰੰਗਾਬਾਦ ਵਾਲੇ, ਐਸੇ ਸਿੱਧ ਪੁਰਸ਼ ਮਹਾਂਪੁਰਸ਼, ਧੋਖਾ ਹੋ ਗਿਆ, ਪਿਛਲੋਂ ਬਰੂਦ ਰੁਕ ਗਿਆ, ਅੱਗੇ ਦੁਸ਼ਮਣ ਚੜ੍ਹੀ ਆਉਂਦਾ, ਬਾਬਾ ਜੀ ਹੁਣ ਕੀ ਕਰੀਏ? ਕਹਿੰਦੇ ਆ ਚੱਕ ਲਓ, ਲੱਠ ਪਈ ਸੀ, ਮੁੱਛਾਂ ਪਿਆ ਸੀ ਬੜਾ ਸਾਰਾ ਦਰਖਤ ਦਾ, ਕਹਿੰਦੇ ਸਿੱਧਾ ਕਰ ਦਿਓ ਇੱਧਰਲੇ ਪਾਸੇ ਨੂੰ, ਪਿਛਲੇ ਨੂੰ ਕਹਿੰਦੇ ਵਾਹਿਗੁਰੂ ਕਹਿ ਕੇ ਸੱਟ ਮਾਰੀ ਜਾ, ਅਤੇ ਤੋਪ ਦੀਆਂ ਗੋਲ ਬੀੜ ਤੋਪਾਂ ਚਲਾਤੀਆਂ ਜਿਨ੍ਹਾਂ ਨੇ। ਔਰ ਸਿੱਖ ਅੰਗਰੇਜ਼ਾਂ ਦੇ ਨਾਲ ਜਦੋਂ ਉਹਨਾਂ ਨੇ ਬਹੁਤ ਘਾਣ ਕੀਤਾ, ਉਸ ਵੇਲੇ ਬਾਬਾ ਮਹਾਰਾਜ ਸਿੰਘ ਜੀ ਨੇ ਦਿਨ ਰਾਤ ਇੱਕ ਕਰਕੇ ਘਾਲਣਾ ਕੀਤੀ। ਸਮੇਂ ਸਮੇਂ ਜਿਹੋ ਜਿਹਾ ਸਮਾਂ ਸੀ, ਉਸ ਤਰ੍ਹਾਂ ਹੀ ਇਹ ਸੰਪਰਦਾ, ਮਹਾਂਪੁਰਸ਼ ਕੋਈ ਵੀ ਹੈ ਭਾਵੇਂ ਕਿਸੇ ਟਕਸਾਲ ਦੇ, ਉਸ ਤਰ੍ਹਾਂ ਦੇ ਹਥਿਆਰ ਜਿਹੜੀ ਚੀਜ਼ ਦੀ ਲੋੜ ਹੁੰਦੀ ਹੈ, ਜਿਵੇਂ ਡਾਕਟਰ ਨੇ ਕਈ ਵਾਰੀ ਡੇਂਗੂ ਹੋ ਗਿਆ, ਕਦੇ ਕੋਈ ਬਿਮਾਰੀ ਹੋ ਗਈ, ਇਹ ਨੇ ਵੀ ਲੱਗੇ ਹੋਏ ਲੋਜ ਮੂਛਣਿਆ ਬੰਦਿਆਂ ਨੂੰ, ਪਾਇਰੀਆ ਡਾਇਫੇਰੀਆ ਹੋ ਜਾਏ ਅਤੇ ਵੀ ਉਹਨਾਂ ਨੂੰ ਮਲੇਰੀਆ ਦੀਆਂ ਗੋਲੀਆਂ ਦੇਈਏ, ਜਦੋਂ ਡਾਇਫੇਰੀਆ ਹੋ ਜਾਂਦਾ ਫਿਰ ਸਾਰਿਆਂ ਨੂੰ ਉਹੀ ਦਵਾਈਆਂ ਦਿੱਤੀਆਂ ਜਾਂਦੀਆਂ, ਇੰਪਰੂਵਮੈਂਟ ਕੀਤੀਆਂ ਜਾਂਦੀਆਂ ਗੌਰਮੈਂਟ ਵੱਲੋਂ, ਸਾਰਾ ਸਿਸਟਮ ਹੁੰਦਾ ਇਸ ਤਰ੍ਹਾਂ। ਵਾਹਿਗੁਰੂ ਦੀ ਕੁਦਰਤ, ਜਦੋਂ ਕਲੇਮਟੀਆਂ ਆਉਂਦੀਆਂ ਬੰਦਿਆਂ ਦੇ ਮਾੜੇ ਕਰਮ, ਕੁਦਰਤ ਨਾਲ ਜਦੋਂ ਮੱਥਾ ਲੈ ਲੈਂਦੇ ਨੇ ਫਿਰ ਕੁਦਰਤ ਦੀ ਕਲੈਮਿਟੀ ਆਉਂਦੀ ਹੈ ਅਤੇ ਜਿਹੜੇ ਰੱਬ ਦੇ ਪਿਆਰੇ ਹੈ ਸਮਝੋ ਡਾਕਟਰ ਨੇ ਇੰਜੀਨੀਅਰ ਨੇ ਸਮੇਂ ਮੁਤਾਬਕ ਫਿਰ ਉਹੋ ਜਿਹਾ ਅਰੇਂਜਮੈਂਟ ਉਹੋ ਜਿਹਾ ਸਿਸਟਮ ਉਹੋ ਜਿਹਾ ਟ੍ਰੀਟਮੈਂਟ ਕਰਦੇ ਹੈ ਜਦੋਂ ਜਿਵੇਂ ਲੋੜ ਸੀ। ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਉਦੋਂ ਲੋੜ ਸੀ ਬੰਦਗੀ ਵਾਲੇ ਮਹਾਂਪੁਰਸ਼ਾਂ ਦੀ, 101 ਬ੍ਰਹਮ ਗਿਆਨੀ ਉਹਨਾਂ ਦੀ ਸੰਗਤ ਦੇ ਵਿੱਚ ਭਗਤੀ ਕਰਕੇ ਗੁਰੂ ਨਾਨਕ ਜੀ ਦੇ ਘਰ ਦੀਆਂ ਖੁਸ਼ੀਆਂ ਅਭੇਦ ਅਵਸਥਾ ਦੇ ਮਹਾਂਪੁਰਸ਼ ਹੋਏ, ਜਿਨ੍ਹਾਂ ਵਿੱਚੋਂ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ ਵੀ ਹੋਏ, ਜਿਨ੍ਹਾਂ ਦੀ ਸੰਗਤ ਮਹਾਂਪੁਰਸ਼ਾਂ ਨੂੰ ਪ੍ਰਾਪਤ ਹੋਈ। ਉਹ ਬਾਹਰਲੀ ਵਿੱਦਿਆ 'ਤੇ ਨਹੀਂ ਇੰਨਾ ਜ਼ੋਰ ਦਿੰਦੇ ਮਹਾਂਪੁਰਸ਼, ਦਾਸ ਵੀ ਨਾਲ ਰਿਹਾ ਕਹਿਣਾ ਬੇਟਾ ਬਾਹਰਲੇ ਗ੍ਰੰਥਾਂ 'ਚ ਨਹੀਂ ਕੁਛ ਵੀ, ਅੰਦਰਲਾ ਗ੍ਰੰਥ ਪੜ੍ਹ ਲੈ, ਸਾਰੇ ਇਲਮ ਤੋਂ ਪੜ੍ਹ ਲਏ, ਆਪਣੇ ਆਪ ਨੂੰ ਪੜ੍ਹਿਆ ਹੀ ਨਹੀਂ। ਜਿਹਨੇ ਦੁਨੀਆ ਦੀਆਂ ਪੜ੍ਹਾਈਆਂ ਕਰ ਲਈਆਂ ਜੇ ਆਪਣੇ ਆਪ ਦੀ ਪੜ੍ਹਾਈ ਨਹੀਂ ਕੀਤੀ ਸਮਝ ਲਓ ਕੁਛ ਵੀ ਨਹੀਂ ਕੀਤਾ, ਅਨਪੜ੍ਹ ਹੈ, ਠੇਠ ਅਨਪੜ੍ਹ ਹੈ, ਜਿਹਨੂੰ ਆਪਣੇ ਆਪ ਦਾ ਨਹੀਂ ਪਤਾ ਵੀ ਮੈਂ ਕੌਣ ਹਾਂ। ਹੁਣ ਐਗਜ਼ਾਮਪਲ ਤੌਰ 'ਤੇ ਮਹਾਂਪੁਰਸ਼ ਕਿਆ ਕਰਦੇ, ਜਨਮ ਮਰਨ ਹੈ ਦੇਹ ਕੋ ਭੁੱਖ ਪਿਆਸ ਪ੍ਰਾਣ, ਆਪਣੀ ਪੜ੍ਹਾਈ ਕਰੋ। ਆਹ ਜਿਹੜਾ ਸਰੀਰ ਹੈ ਨਾ ਇਹ ਤੇਰੀ ਦੇਹ ਹੈ, ਇਹ ਤੇਰੀ ਬੋਡੀ ਹੈ, ਇਹ ਤੇਰਾ ਘਰ ਹੈ, ਇਹ ਤੇਰੀ ਕਾਰ ਹੈ, ਇਹਨੇ ਜੰਮਣਾ, ਇਹਨੇ ਬੁੱਢਾ ਹੋਣਾ, ਇਹਨੇ ਜਵਾਨ ਹੋਣਾ, ਇਹਨੇ ਮਰਨਾ, ਤੂੰ ਇਹ ਨਹੀਂ ਹੈਗਾ। ਇਹ ਗੱਲ ਜਨਮ ਮਰਨ ਹੈ ਦੇ ਕੋ ਭੁੱਖ ਪਿਆਸ ਪ੍ਰਾਣ, ਜਿਹੜੇ 'ਚ ਪੰਜ ਪ੍ਰਾਣ ਵਿਟਲ ਫੋਰਸਿਸ ਚੱਲ ਰਹੀਆਂ, ਪੰਜ ਮੋਟਰਾਂ ਚੱਲ ਰਹੀਆਂ ਨੇ, ਪੰਜ ਪ੍ਰਾਣ ਚੱਲ ਜਿਹੜਾ ਸਾਰਾ ਇਹਦਾ ਸਿਸਟਮ ਚਲਾ ਰਹੇ ਨੇ, ਔਰ ਜਿੰਨੀ ਮੂਵਮੈਂਟ ਹੁੰਦੀ ਜੋ ਕੁਛ ਵੀ ਉਹ ਪ੍ਰਾਣਾਂ ਦੀ ਸੱਤਾ ਨਾਲ ਹੀ ਹੋ ਰਿਹਾ, ਸਮਝ ਲਓ ਵੀ ਇਹਦੀ ਉਹੀ ਐਨਰਜੀ ਹੈ। ਉਹ ਪ੍ਰਾਣਾਂ ਨੂੰ ਮਨ ਚਲਾ ਰਿਹਾ, ਮਨ ਨੂੰ ਬੁੱਧੀ ਚਲਾ ਰਹੀ ਆ, ਬੁੱਧੀ ਨੂੰ ਚਿੱਤ ਚਲਾ ਰਿਹਾ, ਚਿੱਤ ਨੂੰ ਜੀਵ ਭਾਵ ਚਲਾ ਰਿਹਾ, ਜੀਵ ਨੂੰ ਸੱਤਾ ਦੇਣ ਵਾਲੀ ਤੇਰੀ ਆਤਮਿਕ ਜੋਤ ਹੈ, ਪਰਮ ਜੋਤ ਹੈ, ਪਰਮੇਸ਼ਰ ਦੀ ਅੰਸ਼ ਹੈ। ਹੁਣ ਮੈਂ ਸ਼ੋਰਟਕੱਟ ਇੱਕ ਹੈਡਿੰਗ ਬੋਲਿਆ ਹੈ, ਪਰ ਜੇ ਇਹਨੂੰ ਕਮਾਉਣਾ ਹੋਵੇ ਫਿਰ ਕਿੰਨੇ ਜਨਮਾਂ ਦੀ ਗੱਲ ਹੈ। ਸੋ ਮਹਾਂਪੁਰਸ਼ ਕਹਿੰਦੇ ਵੀ ਇਹ ਤੇਰੀ ਬੋਡੀ ਆ, ਜੇ ਕੋਈ ਕਹਿੰਦਾ ਵੀ ਮੈਂ ਆਹ ਮੈਂ ਆ, ਕਹਿੰਦੇ ਉਹਦੇ ਨਾਲ ਦਾ ਸਮਝ ਲਓ ਜਾਂ ਤਾਂ ਮੂਰਖ ਨਹੀਂ ਕੋਈ, ਜਾਂ ਗਿਆਨੀ ਕੋਈ ਨਹੀਂ, ਜਾਂ ਫਿਰ ਨਸ਼ਈ ਹੈ ਪੂਰਾ। ਜੇ ਕੋਈ ਕਾਰ ਵਿੱਚ ਬੈਠ ਕੇ ਕਹੇ ਵੀ ਮੈਂ ਫੋਰਡ ਕਾਰ ਆ, ਜਾਂ ਮੈਂ ਕੈਮਰੀ ਆ, ਜਾਂ ਮੈਂ ਫਲਾਣੀ, ਆਪਾਂ ਕੀ ਕਹਾਂਗੇ? ਲੱਗਦਾ ਵੀ ਇਹਦੇ ਦਿਮਾਗ 'ਚ ਨੁਕਸ ਹੈ, ਜਾਂ ਤਾਂ ਓਵਰ ਡਰਿੰਕ ਹੋਈ ਹੈ, ਜਾਂ ਤਾਂ ਵੀ ਹੈ ਸਦਾਈ ਨਾ ਹੋਵੇ, ਕਹੇ ਵੀ ਮੇਰਾ ਨੰਬਰ ਆ ਆ, ਮੈਂ ਫਲਾਣਾ, ਦੋ ਮੰਜ਼ਿਲਾ ਘਰ ਆ, ਪੰਜ ਬੈਡਰੂਮ ਮੈਂ ਆ, ਆਪਾਂ ਸਾਰੇ ਕਹਾਂਗੇ ਇੰਨਾ ਸਾਨੂੰ ਗਿਆਨ ਹੈ। ਜਿਹੜਾ ਆਪਣੇ ਆਪ ਨੂੰ ਸਰੀਰ ਮੰਨਦਾ, ਮਹਾਂਪੁਰਸ਼ ਬੈਠੇ ਸੀ ਇਸ ਤਰ੍ਹਾਂ ਉੱਠ ਕੇ ਤੁਰੇ, ਇੱਕ ਬੱਚਾ ਸੀ 18-20 ਸਾਲ ਦਾ ਹੋਣਾ, ਬੜਾ ਮਸਤੀ ਸੀਗਾ ਬੈਠਾ, ਉਹ ਸਾਰੇ ਉੱਠ ਖੜੇ ਵੀ ਮਹਾਂਪੁਰਸ਼ ਉੱਠੇ ਆ, ਉਹ ਬੈਠਾ ਰਿਹਾ ਆਪਣੇ ਨੰਦ 'ਚ, ਕਹਿੰਦੇ ਕਾਕਾ ਪਹਿਲੀ ਵਾਰ ਆਇਆ ਸੀ, ਕਿੱਥੋਂ ਆਇਆ, ਕੀ ਨਾਂ ਤੇਰਾ? ਕਹਿਣ ਲੱਗਿਆ ਮਹਾਰਾਜ ਵੀ ਇਹਨੂੰ ਮਹਿੰਦਰ ਸਿੰਘ ਕਹਿੰਦੇ ਹੈ, ਐਂ ਕਿਹਾ ਵੀ ਇਹਨੂੰ ਮਹਿੰਦਰ ਸਿੰਘ ਕਹਿੰਦੇ ਹੈ। ਮਹਾਂਪੁਰਸ਼ ਚੁੱਪ ਕਰਕੇ 2 ਮਿੰਟ ਅੱਖਾਂ ਬੰਦ ਕਰ ਲਈਆਂ, ਕਹਿੰਦੇ ਹੈ ਜੇ ਤੂੰ ਇਹ ਗੱਲ ਸਮਝ ਲਈ ਹੈ ਤਾਂ ਸਾਡੀ ਨਮਸਕਾਰ ਹੈ ਤੈਨੂੰ ਭਾਈ, ਕਿਉਂ ਆ ਸਰੀਰ ਨੂੰ ਆਪਾਂ ਆਪ ਹੀ ਸਮਝੋਟੇ, ਸਰੀਰ ਨੂੰ ਕਹਿੰਦੇ ਇਹਦਾ ਨਾਂ ਰੱਖਿਆ ਹੋਇਆ, ਕਦੇ ਬੰਦਾ ਬਣੀ ਸਾਨੂੰ ਬੰਦੇ ਦੇ ਸਰੀਰ। ਜਦੋਂ ਮਹਾਂਪੁਰਸ਼ਾਂ ਨੂੰ ਰਤਵਾੜਾ ਸਾਹਿਬ ਵਾਲੇ ਮਹਾਂਪੁਰਸ਼ ਮਿਲੇ ਉਦੋਂ 17 ਸਾਲ ਦੀ ਉਮਰ ਉਹਨਾਂ ਦੀ ਸੀ ਕਿ 27 ਕੁ ਸਾਲ ਦੀ ਰਾੜਾ ਸਾਹਿਬ ਵਾਲਿਆਂ ਦੀ ਸੀ। ਜਦੋਂ ਪਹਿਲੀ ਵਾਰ ਗਏ ਨਾ, ਉਹ ਸੰਤ ਨਹੀਂ ਸੀ ਥੋੜ੍ਹੇ ਕਿਤੇ ਕਿਸੇ ਨੂੰ, ਉਹਨਾਂ ਬੜੇ ਸੰਤ ਤੱਕ ਉਹਨਾਂ ਦੇ ਅਸੀਂ ਫਿਰੇ ਸੀਗੇ, ਪਰ ਸਾਡੀ ਕਸਵੱਟੀ ਦੇ ਕੋਈ ਉਤਰਦਾ ਨਹੀਂ ਸੀ ਪੂਰਾ। ਜਿਹੜੀ ਚੀਜ਼ ਮੈਨੂੰ ਚਾਹੀਦੀ ਸੀ ਉਹ ਮੋਹਰਿਓਂ ਮਿਲਦੀ ਨਹੀਂ ਸੀ। ਰਾੜਾ ਸਾਹਿਬ ਉਹਨਾਂ ਦੇ ਮਾਤਾ ਲੈ ਗਏ, ਜਦੋਂ ਲੈ ਗਏ ਕਹਿੰਦੇ ਮੈਂ ਕਿਹਾ ਮਾਂ ਆਹ ਕੋਈ ਸੰਤ ਹੈ, ਇਹ ਤਾਂ ਪੂਰਾ ਰਾਜਿਆਂ ਜੋਗੀਆਂ ਮਗਰ ਛਤਰੀ ਲੱਗੀ ਹੈ, ਆਹ ਕਿਆ ਠਾਠ ਹੈ, ਸੰਤ ਤਾਂ ਹੁੰਦੇ ਨੇ ਐਂ ਗੋਦੜੀਆਂ ਵਾਲੇ। ਕਹਿੰਦੇ ਦਾਦੇ ਮੰਗਾਉਣੇ ਆ, ਸ਼ੱਕ ਨਹੀਂ ਕਰੀਦੀ ਮਹਾਂਪੁਰਸ਼ਾਂ 'ਤੇ, ਸਮਝਣ ਦੀ ਕੋਸ਼ਿਸ਼ ਕਰੋ, ਸੰਗਤ ਕਰੋ, ਨੇੜੇ ਹੋਵੋ, ਦੇਖੋ ਵੀ ਕੀ ਵਸਤੂ ਇਹਨਾਂ ਕੋਲ, ਬਾਹਰਲਾ ਨਾ ਦੇਖੋ। ਪਰ ਹੁਣ ਜਿਹੜਾ ਜ਼ਮਾਨਾ ਨਾ ਆਊਟਲੁੱਕ 'ਤੇ ਜ਼ਿਆਦਾ ਮਰਦਾ, ਅੰਦਰਲੇ ਦਾ ਕੋਈ ਪਤਾ ਨਹੀਂ ਹੈ, ਸਾਡਾ ਵੀ ਆਹ ਹੀ ਹਾਲ ਹੈ। ਅਸੀਂ ਦੂਸਰਿਆਂ 'ਤੇ ਇੰਪ੍ਰੈਸਿਵਫੁੱਲ ਹੋਣ ਲਈ ਆਪਣਾ ਆਪ ਦਿਖਾਵਾ ਕਰਦੇ ਹਾਂ, ਕੋਈ ਕਿਸ ਤਰ੍ਹਾਂ ਕਰਦਾ, ਕੋਈ ਕਿਸ ਤਰ੍ਹਾਂ ਕਰਦਾ। ਜਿਹੜੇ ਧਾਰਮਿਕ ਲੋਕ ਆ, ਧਾਰਮਿਕ ਤੌਰ 'ਤੇ ਵੀ ਇਹੋ ਜਿਹਾ ਬਾਣਾ ਪਹਿਨਾ, ਇਹੋ ਜਿਹਾ ਮੈਂ ਰੂਪ ਰੇਖਾ ਬਣਾਵਾਂ, ਇਹੋ ਜਿਹੀ ਆਈਡੀ ਬਣਾਵਾਂ ਕਿ ਲੋਕ ਕਹਿਣ ਹਾਂ ਵੀ ਵਾਕਈ ਬਹੁਤ ਵੱਡਾ ਹੈ, ਕੌਡੀ ਦਾ ਵੀ ਨਹੀਂ ਹੈਗਾ ਸਾਹਸ। ਕਈਆਂ ਦੇ ਘਰ ਨਹੀਂ ਹੁੰਦੇ ਦਾਣੇ, ਧੇਲੇ ਪੱਲੇ ਹੈ ਨਹੀਂ, ਧੇਲਾ ਕਰਦੀ ਮੇਲਾ ਮੇਲਾ, ਘਰ ਵਿੱਚ ਕੰਗਾਲ ਪਏ ਨੇ, ਦੁਖੀ ਨੇ, ਬਾਹਰ ਲੋਕਾਂ ਨੂੰ ਵੱਡੀਆਂ ਗੱਡੀਆਂ, ਵੱਡੇ ਵੱਡੇ ਘਰ, ਵੱਡੇ ਵੱਡੇ ਨਾਂ ਕਰ ਕਰਕੇ ਦਿਖਾਉਣਗੇ ਘਰ, ਭਾਵੇਂ ਭੁੱਖੇ ਮਰਦੇ ਹੋਣ। ਅੱਜ ਕੱਲ੍ਹ ਜ਼ਮਾਨਾ ਹੀ ਇਹ ਆ ਗਿਆ। ਪਹਿਲੇ ਸਮਿਆਂ 'ਚ ਅਸੀਂ ਵੀ ਗੋਦੜੀਆਂ 'ਚ ਲਾਲ ਰੱਖਦੇ ਸੀ, ਜਿੰਨਾ ਕੀਮਤੀ ਹੁੰਦਾ ਸੀ ਉਨਾ ਆਪਣੇ ਆਪ ਨੂੰ ਛੁਪਾ ਕੇ ਰੱਖਦੇ ਸੀ। ਸੋ ਇਸ ਤਰ੍ਹਾਂ ਦੇ ਨਾਲ ਕਹਿਣ ਲੱਗੇ ਤੂੰ ਕੌਣ ਹੈ, ਕਿੱਥੋਂ ਆਇਆ? ਰਤਵਾੜਾ ਸਾਹਿਬ ਵਾਲੇ ਬੱਚੇ ਸੀ, ਚਲੋ 17 ਸਾਲ ਦੇ, ਕਹਿੰਦੇ ਮਹਾਰਾਜ ਮੈਨੂੰ ਪਤਾ ਨਹੀਂ ਮੈਂ ਕੌਣ ਆ ਅਤੇ ਕਿੱਥੋਂ ਆਇਆ। ਸਾਰੇ ਹੱਸ ਪਏ ਜਿਹਨੇ ਥੱਲੇ ਬੈਠੇ ਸੀ, ਸਾਰੇ ਹੱਸ ਪਈ ਸੰਗਤ, ਕਹਿੰਦੇ ਲੈ ਮੁੰਡਿਆ, ਕਹਿੰਦੇ ਕਿਉਂ ਮੁੰਡਿਆ, ਤੈਨੂੰ ਇਹ ਨਹੀਂ ਦੱਸਣਾ ਆਉਂਦਾ ਤੂੰ ਕਿੱਥੋਂ ਆਇਆ, ਕਿਹੜੇ ਪਿੰਡ 'ਤੇ ਆਇਆ ਭਾਈ, ਤਾਂ ਆਪਣਾ ਪਾਪ ਨਾਂ ਦੱਸ ਦੇ ਤਾਂ ਤੇਰਾ ਪਿੰਡ ਕਿਹੜਾ। ਮਹਾਂਪੁਰਸ਼ ਕਹਿੰਦੇ ਚੁੱਪ ਖਾਮੋਸ਼, ਕਹਿੰਦੇ ਕਿਉਂ ਨਹੀਂ ਦੱਸਣਾ ਆਉਂਦਾ? ਕਹਿੰਦੇ ਮਹਾਰਾਜ ਜੇ ਤੂੰ ਮੈਂ ਕਹਾਂ ਵੀ ਆਹ ਸਾਹਮਣੇ ਤਾਂ ਮੇਰਾ ਸਰੀਰ ਖੜ੍ਹਾ ਹੈ ਔਰ ਇਹੋ ਜਿਹਾ ਸਰੀਰ ਮੈਂ ਬਹੁਤ ਧਾਰਨ ਕਰ ਲਿਆ, ਉਹਨਾਂ ਨੂੰ ਗਿਆਨ ਸੀ ਇਹ ਤੋਂ ਪਹਿਲਾਂ ਵੀ ਸਰੀਰ ਸੀਗਾ, ਉਸ ਤੋਂ ਪਹਿਲਾਂ ਵੀ ਉਹ ਜਿਹਨਾਂ ਦੇ ਵਿੱਚ ਰਹਿਣ ਵਾਲਾ ਆ ਉਹਦਾ ਮੈਂ ਹੈਗਾ ਉਹ, ਪਰ ਉਹਦਾ ਨਾਂ ਕੋਈ ਨਹੀਂ, ਨਾਂ ਤਾਂ ਇਹਦਾ ਬਰਿਆਮ ਸੂ ਰੱਖਤਾ, ਇਹਦਾ ਨਾਂ ਈਸ਼ਰ ਸੂ ਰੱਖਤਾ, ਫਲਾਣਾ ਰੱਖਤਾ, ਨਾਂ ਰੱਖਤੇ ਸਭ ਨੇ ਬਦਲ ਦਿੱਤੇ। ਕਹਿੰਦੇ ਬਹਿ ਜਾ, 45 ਮਿੰਟ ਸਮਾਧੀ 'ਚ ਬੈਠ ਗਏ। ਕਹਿੰਦੇ ਕੀ ਅਨੁਭਵ ਹੋਇਆ? ਕਹਿੰਦੇ ਮਹਾਰਾਜ ਜਿਹੜਾ ਉਹ ਮੈਂ ਆ ਨਾ, ਇੱਕ ਮਹਾਨ ਪ੍ਰਕਾਸ਼, ਇੱਕ ਮਹਾਨ ਐਨਰਜੀ, ਇੱਕ ਮਹਾਨ ਸ਼ਕਤੀ ਦਾ ਕੋਈ ਸੋਮਾ ਆ, ਜਿਹਦੀ ਉਹਦੀ ਇੱਕ ਕਿਰਨ ਹੈ, ਉਹਦੀ ਇੱਕ ਬੂੰਦ ਹੈ, ਉਹ ਆ ਮੈਂ। ਔਰ ਕਿੰਨੇ ਜਦੋਂ ਤੋਂ ਸ੍ਰਿਸ਼ਟੀ ਬਣੀ ਆ ਉਸ ਵੇਲੇ ਤੋਂ ਮੈਂ ਉਹਦੇ ਵਿੱਚੋਂ ਨਿਕਲ ਕੇ ਆਇਆ ਔਰ ਉਦੋਂ ਤੋਂ ਚੱਲਿਆ ਹੋਇਆ, ਪਤਾ ਨਹੀਂ ਕਿੰਨੇ ਕੁ ਸਰੀਰ ਧਾਰਨ ਕੀਤੇ ਆ, ਕਿਤੇ ਨਾ ਕੁਲੀ ਮੈਂ ਆਏ, ਕਿਤੇ ਪੰਖ ਉਡਾਏ, ਪਤਾ ਨਹੀਂ ਕਿੰਨੀਆਂ ਜਨਮ ਫਿਰਤ ਫਿਰਤ ਬਹੁਤੇ ਯੁੱਗ ਹਾਰੇ ਹੋ, ਆਪਣਾ ਸਾਰਿਆਂ ਦਾ ਇਹੀ ਹਾਲ ਹੈ, ਆਪਣੀ ਵਿੱਦਿਆ ਤਾਂ ਪੜ੍ਹਦੇ ਹੀ ਨਹੀਂ ਅਸੀਂ। ਕਹਿੰਦੇ ਹੁਣ ਮਹਾਰਾਜ ਆਹ ਸਰੀਰ ਧਾਰਨ ਕੀਤਾ। ਕਹਿੰਦੇ ਜਿਹੜੀ ਕਿਰਨ ਹੈ ਨਾ ਉਹਨੂੰ ਗੁਰਮਤਿ ਦੀ ਬੋਲੀ 'ਚ ਆਤਮਾ ਕਹਿੰਦੇ ਆ। ਬਸ ਇੱਕ ਕਦਮ ਤੇਰਾ ਰਹਿ ਗਿਆ, ਉਹ ਹੁਣ ਤੂੰ ਪੂਰਾ ਕਰ ਲੈ, ਬਸ ਤੇਰੀ ਮੰਜ਼ਿਲ ਪੂਰੀ ਹੈ। ਇੱਕ ਦੋ ਹੀ ਬਚਨ ਕੀਤੇ ਆ ਅਤੇ ਤਸੱਲੀ ਕਰਾ ਦਿੱਤੀ ਅਤੇ ਉੱਥੇ ਹੀ ਸਿਰ ਰੱਖ ਦਿੱਤਾ ਵੀ ਇਹ ਪੂਰਨ ਨੇ, ਅਤੇ ਪੂਰਨ ਦਾ ਜਿਹੜਾ ਬਹੁਤ ਵੱਡੇ ਨੂੰ ਛੋਟਾ, ਇੰਜੀਨੀਅਰ ਵੱਡਾ ਕੌਣ ਹੁੰਦਾ, ਵੱਡੀ ਤੋਂ ਵੱਡੀ ਮੁਸ਼ਕਲ ਨੂੰ ਜਿਹੜਾ ਛੋਟੀ ਤੋਂ ਛੋਟੀ ਕਰਕੇ ਲੋਕਾਂ 'ਚ ਪੇਸ਼ ਕਰਦੇ, ਡਾਕਟਰ ਵੱਡੀ ਤੋਂ ਵੱਡੀ ਬਿਮਾਰੀ ਨੂੰ ਜਿਹੜਾ ਛੋਟੇ ਤੋਂ ਛੋਟੇ ਤਰੀਕੇ ਨਾਲ ਇਲਾਜ ਕਰਦੇ ਉਨੇ ਵੱਡਾ ਡਾਕਟਰ। ਜੇ ਡਾਕਟਰ ਮਾੜਾ ਆ ਉਹਨੇ ਗੋਲੀਆਂ ਫੜਾ ਦੇਣੀਆਂ, ਚੰਗੀਆਂ ਟੀਕੇ ਲਾ ਦੇਣੇ, ਲਿਆ ਵੀ ਆਹ ਵੀ ਖਾ ਲਈ, ਆਹ ਵੀ ਖਾ ਲਈ, ਆਹ ਵੀ ਖਾ ਲਈ, ਕੋਈ ਤਾਂ ਠੀਕ ਹੋਊਗਾ ਹੀ। ਜਿਹੜੇ ਪੂਰੇ ਐਕਸਪੀਰੀਅੰਸ ਵਾਲੇ ਆ ਉਹ ਨਹੀਂ ਦਿੰਦੇ, ਪਹਿਲਾਂ ਪੂਰਾ ਇਗਜ਼ਾਮ ਕਰਦੇ ਆ। ਇਸ ਤਰ੍ਹਾਂ ਮਹਾਂਪੁਰਾਣੀਅਤ ਵਿੱਚ ਵੀ ਆ, ਕਹੂਗਾ ਤੂੰ ਐਂ ਕਰ, ਤੂੰ ਪਾਠ ਕਰ, ਤੂੰ ਉਹ ਕਰ, ਲਾ ਦੇਣਗੇ ਕੰਮ, ਕਿਹੋ ਨਾ ਕੋਈ ਤਾਂ ਤੀਰ ਚੱਲੂਗਾ ਹੀ। ਪਰ ਜਿਹੜੇ ਪੂਰਨ ਹੈ, ਗੁਰੂ ਨਾਨਕ ਸਾਹਿਬ ਦਾ ਇਤਿਹਾਸ ਸੁਣਦੇ ਹੋ, ਗੁਰੂਆਂ ਦਾ ਇਤਿਹਾਸ ਸੁਣੋ, ਪੂਰਾ ਨਿਸ਼ਾਨੇ 'ਤੇ ਮਾਰਿਆ ਤੀਰ, ਜਿੱਥੇ ਲੋੜ ਸੀ ਉੱਥੇ ਉਹੀ ਬਚਨ, ਚਾਹੇ ਦਸਵੇਂ ਪਾਤਸ਼ਾਹ ਲੈ ਲਓ, ਗੁਰੂਆਂ ਦਾ ਲੈ ਲਓ, ਇਸ ਤਰ੍ਹਾਂ ਤੱਤਵੇ 'ਤੇ ਮਹਾਂਪੁਰਸ਼ਾਂ ਦਾ ਲੈ ਲਓ। ਗੱਲ ਕਹਿਤੀ, ਕਹਿੰਦੇ ਇੱਕ ਹੀ ਮਸ ਕਦਮ ਰਹਿ ਗਿਆ ਉਹ ਪਟਲਾ, ਉਹ ਕਿਸੀ ਆਤਮਾ ਪਰਮਾਤਮਾ ਏਕੋ ਕਰੈ ਅੰਤਰ ਕੀ ਦੁਬਧਾ ਅੰਤਰ ਮਰੈ, ਇਹਨੂੰ ਕਹਿੰਦੇ ਮਰਜ ਹੋਣਾ, ਅਭੇਦ ਹੋਣਾ, ਭਾਵ ਉੱਧਰ ਨਾ ਜਾਈਏ, ਬੜੀ ਗਹਿਨ ਗੱਲ ਹੈ। ਅਸੀਂ ਆਪਣੀ ਸਾਰਾ ਇਲਮ ਤੂੰ ਪੜ੍ਹ ਲਿਆ, ਆਪਣੇ ਆਪ ਨੂੰ ਪੜ੍ਹਿਆ ਨਹੀਂ, ਸਾਰੀ ਦੁਨੀਆ ਫਿਰ ਲਈ ਤੂੰ ਆਪਣੇ ਅੰਦਰ ਵੜਿਆ ਹੀ ਨਹੀਂ, ਕੀ ਕੀਤਾ ਫਿਰ? ਕੁਛ ਵੀ ਨਹੀਂ ਕੀਤਾ। ਜਿਹਨੇ ਦੁਨੀਆਂ ਦੀਆਂ ਸੈਰ ਸਪੱਟੇ, ਦੁਨੀਆਂ ਦੀਆਂ ਪ੍ਰਾਪਤੀਆਂ, ਦੁਨੀਆਂ ਦੀਆਂ ਖੋਜਾਂ, ਦੁਨੀਆਂ ਦੇ ਮੱਲਾਂ ਮੱਲ ਲਈਆਂ, ਜੇ ਆਪਣੇ ਅੰਦਰ ਨਹੀਂ ਵੜਿਆ, ਕੱਖ ਵੀ ਨਹੀਂ ਕਰਿਆ, ਸਮਝ ਲਓ ਕੌਡੀ ਵੀ ਤੇਰੇ ਕੋਲ ਨਹੀਂ ਹੈ, ਆਪਣੇ ਮਨ ਨੂੰ ਪੜਿਆ ਨਹੀਂ ਵੀ ਮੇਰਾ ਕੰਟਰੋਲ ਵੀ ਹੈ, ਸੈਲਫ ਕੰਟਰੋਲ ਵੀ ਹੈ। ਸੋ ਮਹਾਂਪੁਰਸ਼ ਦੱਸਿਆ ਕਰਦੇ, ਕਹਿੰਦੇ ਛੋਟੀ ਅਵਸਥਾ ਜੀ ਸਾਨੂੰ ਪਤਾ ਲੱਗਿਆ ਵੀ ਸਾਰੀਆਂ ਸ਼ਕਤੀਆਂ, ਸਾਰਾ ਜ਼ਿੰਦਗੀ ਦਾ ਜੋ ਤਰਹਿਸ ਆ ਉਹ ਮੰਮਾ ਮਨ ਸਿਉਂ ਕਾਜ ਹੈ, ਮਨ ਸਾਧੇ ਸਿੱਧ ਹੋਏ, ਸਾਰਾ ਰੌਲਾ ਮਨ ਦਾ ਹੈ, ਮਨ ਨਾਲ ਹੀ ਸਾਡਾ ਝਗੜਾ ਹੈ, ਮਨ ਦੀ ਕਾਜ ਨੇ, ਇਹ ਮਨ ਨੂੰ ਹੀ ਸਾਧਣਾ, ਮਾਨ ਮਨ ਅਸਾਧ ਸਾਧ ਹੈ ਜਨ ਕੋਏ, ਨਾਨਕ ਤਾਂ ਕੀ ਪਰਮਗਤ ਹੋਏ। ਭਾਈ ਜਦੋਂ ਤੱਕ ਮਨ ਨਹੀਂ ਅਸੀਂ ਸਾਧ ਦੇ, ਉਦੋਂ ਤੱਕ ਸਾਡੀ ਕੋਈ ਗਤੀ ਨਹੀਂ ਹੈ, ਕੋਈ ਕਲਿਆਣ ਨਹੀਂ, ਅਸੀਂ ਕੁਛ ਵੀ ਨਹੀਂ ਹੈਗੇ। ਸੋ ਉਹਨਾਂ ਨੇ ਮਨੀ ਵਿੱਦਿਆ ਪੜ੍ਹੀ, ਆਤਮਕ ਵਿੱਦਿਆ ਪੜ੍ਹੀ, ਨਾਲ ਪੜ੍ਹ ਕੇ ਫਿਰ ਸੰਸਾਰ ਨੂੰ ਵੰਡੀ ਅਤੇ ਸਾਰਾ ਨਿਚੋੜ ਕੱਢ ਕੇ ਰੱਖ ਦਿੱਤਾ, ਭਾਈ ਜੇ ਨਹੀਂ ਤੁਹਾਨੂੰ ਸਮਝ ਆਉਂਦੀ ਤੁਸੀਂ ਛੋਟਾ ਜਿਹਾ ਰਸਤਾ ਲੈ ਕੇ ਤੁਰ ਪਓ, ਸਾਰੇ 1430 ਅੰਗ ਦਾ ਗੁਰਮਤਿ ਦਾ ਸਾਰਾਂਸ਼ ਕਹਿ ਲਓ, ਜਿੰਨਾ ਗੁਰਸਿੱਖ ਇਤਿਹਾਸ ਹੈ ਰਿਸ਼ੀਆਂ ਮੁਨੀਆਂ ਦਾ, ਸਤਿਯੁਗ ਤੋਂ ਲੈ ਕੇ ਪਹਿਲਾਂ ਦੋ ਸੀ, ਜਪ ਅਤੇ ਤਪ, ਪ੍ਰਾਣਾਯਾਮ, ਪ੍ਰਾਣਾਯਾਮ ਕਰਨਾ ਅਤੇ ਤਪ ਕਰਨਾ, ਸਰੀਰ ਨੂੰ ਤੌਣਾ, ਸਰੀਰ ਨੂੰ ਕਸ਼ਟ ਦੇਣੇ ਤਾਂ ਕਿ ਇਹਦੇ ਵਿੱਚ ਵਿਕਾਰ ਪੈਦਾ ਨਾ ਹੋਣ ਅਤੇ ਤੰਦਰੁਸਤ ਰਹੇ। ਸਰੀਰ ਦੀ ਸਾਈਕੋਲੋਜੀ ਹੈ, ਸਰੀਰ ਦੀ ਇਹ ਮੈਡੀਕਲ ਇੱਕ ਸਾਇੰਸ ਆ ਵੀ ਜਿੰਨਾ ਤੁਸੀਂ ਸਰੀਰ ਨੂੰ ਹਾਰਡ ਵਰਕਰ ਰਹੋਗੇ ਉਨੇ ਤੁਸੀਂ ਮਜ਼ਬੂਤ ਹੋ, ਜਿੰਨਾ ਇਹਨੂੰ ਖਿਲਾ ਪਿਲਾ ਕੇ ਵਿਹਲਾ ਰੱਖੋਗੇ ਉਨੇ ਰੋਗਾਂ ਦਾ ਘਰ ਬਣ ਜਾਓਗੇ। ਅਤੇ ਸਭ ਤੋਂ ਜ਼ਿਆਦਾ ਸਾਰੀ ਮੈਡੀਕਲ ਸਾਇੰਸ, ਮੈਂ ਪੜ੍ਹ ਰਿਹਾ ਸੀ ਜਰਮਨ ਦੇ ਵਿੱਚ, ਆਲ ਓਵਰ ਵਰਲਡ ਦੇ ਜਿਹੜੇ ਮੈਡੀਕਲ ਸਾਇੰਸ ਡਾਕਟਰ ਆ ਉਹਨਾਂ ਨੇ ਲਿਖਿਆ ਵੀ ਜਿਹੜਾ ਸਵੇਰੇ ਬੰਦਾ ਸੌਂਦਾ ਨਾ ਅਰਲੀ, ਸੂਰਜ ਚੜ੍ਹਨ ਤੋਂ ਪਹਿਲਾਂ 1-2 ਘੰਟੇ, ਜੇ ਕੋਈ ਉੱਠਣ ਲੱਗ ਜਾਵੇ ਉਹਨੂੰ ਬਿਮਾਰੀ ਥੋੜ੍ਹੇ ਕਿਤੇ ਲੱਗਦੀ ਹੋਈ ਨਹੀਂ ਹੈ, ਉਹ ਪੀਸਫੁੱਲ ਰਹੇਗਾ, ਸਟਰੋਂਗ ਰਹੇਗਾ, ਸਾਰਫਨੈਸ ਬ੍ਰੇਨ ਦੀ ਰਹੇਗੀ, ਹਰ ਪੱਖੋਂ ਮਜ਼ਬੂਤ ਰਹੇਗਾ ਔਰ ਉਮਰ ਵੀ ਉਹਦੀ ਲੰਮੀ ਹੋਏਗੀ, ਅਤੇ ਜਿਹੜਾ ਉਸ ਵੇਲੇ ਸੌਂਦਾ ਬਿਮਾਰੀਆਂ ਦਾ ਘਰ ਬਣ ਜਾਂਦਾ। ਅਤੇ ਗੁਰੂ ਮਹਾਰਾਜ ਨੇ ਸਿੱਧੇ ਮੁਕਾਤਾ, ਅੰਮ੍ਰਿਤ ਵੇਲੇ ਨਾ ਜਾਗਿਓ, ਜਵਿੰਦੜੋ ਮੋਇਓ ਓਏ, ਜੇ ਤੈਂ ਰੱਬ ਵਿਸਾਰਿਓ ਰੱਬ ਨਾ ਵਿਸਰਿਓ। ਹੁਣ ਝਾਤੀਆਂ ਮਾਰ ਲਿਓ, ਆਪਣੇ ਆਪ ਨੂੰ ਪੜ੍ਹਦੇ ਹਾਂ, ਆਪਣੇ ਆਪ ਨੂੰ ਸਵਾਰਦੇ ਹਾਂ ਕਿ ਆਉਣ ਵਾਲੀ ਜਨਰੇਸ਼ਨ ਨੂੰ ਸਵਾਰ ਰਹੇ ਹਾਂ ਕਿ ਵਿਗੜਦੀ ਜਾ ਰਹੀ ਹੈ। ਗੁਰੂ ਦੀ ਬਾਣੀ ਤਾਂ ਪ੍ਰਿਥੀ ਰਾੜਾ ਸਾਹਿਬ ਠੀਕ ਡੇਢ ਵਜੇ ਘੰਟੀ ਵੱਜ ਜਾਂਦੀ ਸੀ ਵੀ 2 ਵਜੇ ਤੱਕ ਰੇਡੀ ਹੋ ਜਾਓ ਇਸ਼ਨਾਨ ਕਰਕੇ, 2.5 ਘੰਟੇ ਸਿਮਰਨ ਅਤੇ ਉਸ ਤੋਂ ਬਾਅਦ ਕਥਾ ਕੀ ਕੀਰਤਨ ਆਸਾ ਦੀ ਵਾਰ ਦਾ, ਅਤੇ ਬਿਠਾਉਂਦੇ ਵੀ ਪਤਾ ਕਿੱਥੇ ਤੁਸੀਂ ਰਾੜਾ ਸਾਹਿਬ ਜਾਓ ਨਾ, ਉਹ 11 ਇੰਚ ਚੌੜਾ ਗਾਡਰ ਹੈ, 11 ਇੰਚ ਇੰਨਾ ਚੌੜਾ, ਜੇ ਤਾਂ 2.5 ਘੰਟੇ ਚੌਂਕੜੀ ਮਾਰਨੀ ਸਿਆਲ ਹੋਵੇ ਚਾਹੇ ਗਰਮੀਆਂ ਹੋਣ। ਦਾਦੇ ਕਈਆਂ ਦੀ ਤਾਂ 3-3 ਡੁਬਕੀਆਂ ਲੱਗ ਜਾਂਦੀਆਂ ਸੀ ਨਹਿਰ 'ਚ, ਕਿਉਂ ਨੀਂਦ ਆ ਜਾਣੀ, ਝੂਟਾ ਹੋਣਾ ਥੱਲੇ, ਚੱਲ ਨਹਿਰ ਦੇ ਵਿੱਚ ਪਿਆ ਗੋਤਾ ਫਿਰ ਉੱਤੇ ਬਹਿ ਜਾ, ਹੁਣ ਸਿਆਲ ਹੈ ਤਾਂ ਦੇਖ ਲਓ ਵੀ ਕੀ ਹਾਲ ਹੁੰਦਾ। ਹੁਣ ਭਾਵ ਕਿ ਮਨ ਨੂੰ ਸਾਧੋ, ਜੇ ਮਨ ਸਾਧਿਆ ਜਾਂਦਾ ਇੱਕੋ ਹੀ ਸ਼ਬਦ ਆ, ਉਹ ਵਾਹਿਗੁਰੂ ਦਾ ਗੁਰੂ ਮੰਤਰ ਸ਼ਬਦ ਜਾਪ ਹੈ, ਵੀ 2 ਹੈ ਜਿੱਥੇ ਤਪ ਸਰੀਰ ਨੂੰ ਤਾਉਣਾ, ਸਰੀਰ ਨੂੰ ਹਾਰਡ ਵਰਕ ਰੱਖਣਾ, ਵੀ ਹੁਣ ਸਾਨੂੰ ਧੂਣੀਆਂ ਤਾਉਣ ਦੀ, ਭੁੱਖੇ ਮਰਨ ਦੀ, ਪੁੱਠੇ ਲਟਕਣ ਦੀ, ਜੰਗਲਾਂ ਵੀ ਜਾਣ ਦੀ ਲੋੜ ਨਹੀਂ, ਸਾਰਾ ਚੇਂਜ ਕਰਤਾ ਵੀ ਇਹਦੇ ਨਾਲ ਸੇਵਾ ਕਰਿਆ ਕਰੋ, ਕਿਰਤ ਕਰੋ, ਇਹ ਵੀ ਸੇਵਾ ਹੈ, ਪਰਮੇਸ਼ੁਰ ਦੀ ਜਾਣ ਕੇ ਕਰੋ ਜਿਹੜੀ ਕਿਰਤ ਹੈ ਨਾ, ਪਰਮੇਸ਼ੁਰ ਦੀ ਜਾਣ ਕੇ ਕਰੋ, ਗੁਰੂ ਦੀ ਜਾਣ ਕੇ ਕਰੋ, ਮੇਰ ਤੇਰ ਕੱਢ ਦੇ ਵਿੱਚ ਇਮਾਨਦਾਰੀ ਆ ਜਾਏਗੀ, ਬੇਈਮਾਨੀ ਖਤਮ ਹੋ ਜਾਣੀ ਹੈ, ਲੋਭ ਲਾਲਚ ਖਤਮ ਹੋ ਜਾਣੇ ਆ। ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰੇ ਦਿਨੇ ਵੀ ਕੰਮ ਹੋਣਗੇ, ਪਰ ਹੋਣ ਸ਼ੁੱਧ, ਮਾੜੇ ਨਾ ਹੋਣ, ਕਿਉਂ ਜਿਹੜੀ ਮਲੀਨ ਬੁੱਧੀ ਹੁੰਦੀ ਨਾ, ਉਹ ਮਾੜੇ ਕਰਮਾਂ ਨੂੰ ਵੀ ਸ਼ੁੱਧ ਬਣਾ ਲੈਂਦੀ ਹੈ। ਜਿਹੜੇ ਕਹਿੰਦੇ ਰਹਿੰਦੇ ਲੈ ਅਸੀਂ ਕਿਹੜਾ ਕੋਈ ਪਾਪ ਕਰਦੇ, ਤੁਸੀਂ ਚਾਹ ਪੀਂਦੇ, ਅਸੀਂ ਠੰਡੀ ਚਾਹ ਪੀਂਦੇ ਹਾਂ, ਕਿੱਥੇ ਚਾਹ ਕਿੱਥੇ ਸ਼ਰਾਬ, ਵੀ ਤੁਸੀਂ ਵੀ ਦੁੱਧ ਪੀਂਦੇ ਹੋ, ਤੁਸੀਂ ਵੀ ਘੇ ਖਾਂਦੇ, ਅਸੀਂ ਵੀ ਮਾਸ ਖਾ ਲੈਂਦੇ, ਹੈ ਤਾਂ ਜਾਨਵਰ ਦਾ ਹੀ। ਇਹ ਮਲੀਨ ਬੁੱਧੀ ਹੁੰਦੀ ਜਿਹੜੀ ਉਹਨਾਂ ਦੀਆਂ, ਇਹ ਉਹਨਾਂ ਦੀਆਂ ਸੋਚਾਂ ਨੇ ਵੀ ਦੁੱਧ ਦਾ ਤਾਂ ਖੂਨ ਦਾ ਫਿਰ ਕੀ ਰਿਸ ਨੇੜੇ ਤਾਂ ਰਿਹਾ, ਦੁੱਧ ਦੁੱਧ ਹੈ, ਖੂਨ ਖੂਨ ਹੈ, ਘੀ ਘੀ ਹੈ, ਮਾਸ ਮਾਸ ਹੈ, ਸ਼ਰਾਬ ਸ਼ਰਾਬ ਹੈ, ਚਾਹ ਚਾਹ ਹੈ, ਤੁਸੀਂ ਕਿੱਦਾਂ ਰਲਾ ਦਿਓ, ਇਹਨਾਂ ਨੂੰ ਸ਼ੁੱਭ ਨਾ ਗਿਣ ਲਓ। ਭਾਵ ਕਿ ਸ਼ੁੱਧ ਕਰਮ ਗੁਰਮਤਿ ਅਨੁਸਾਰ, ਅਤੇ ਉਹਦੇ 'ਚ ਹੁੰਦਾ ਵੀ ਮੈਂ ਮੇਰੇ ਨੇ, ਆਈ ਐਂਡ ਮੈਂ, ਵੀ ਇਹ ਮੇਰੇ ਨੇ, ਇਹ ਤੇਰੇ ਨੇ, ਇਹਨੂੰ ਕੱਢ ਦਿਓ, ਨਾ ਮੇਰੇ ਆ ਨਾ ਤੇਰੇ ਆ, ਜਿਹਦੀ ਸਾਰੀ ਸ੍ਰਿਸ਼ਟੀ ਹੈ ਸਾਰੀ ਉਹਦੇ ਨੇ, ਸਾਰੀ ਉਹ ਸੇਵਾ ਬਣ ਜਾਣੀ ਹੈ, ਉਹ ਵੀ ਸੇਵਾ ਹੋ ਗਈ, ਗ੍ਰਿਸਤੀਆਂ ਦੀ ਸੇਵਾ ਹੈ। ਹੁਣ ਸਕੂਲ ਦੀ ਅਲੋਸਮੈਂਟ ਕਰ ਰਹੇ ਨੇ ਵੀ ਸਕੂਲ 'ਚ ਰਜਿਸਟ੍ਰੇਸ਼ਨ ਕਰਾਓ, ਸਾਡਾ ਕੰਮ ਇਹ ਨਹੀਂ ਵੀ ਨਿਆਣੇ ਪਾਲੋ ਪਲੋਸੋ ਪੜ੍ਹਾਓ ਲਿਖਾਓ ਅਤੇ ਮੁੜ ਕੇ ਵੀ ਸਾਨੂੰ ਹੀ ਪਾਲਣ, ਫਿਰ ਤਾਂ ਐਨੀਮਲ ਲਾਈਫ, ਜੇ ਇੰਨਾ ਹੀ ਹੈ ਇਹਨਾਂ ਨੂੰ ਅਸੀਂ ਪਾਲਤਾ, ਇਹ ਸਾਨੂੰ ਪਾਲਣ ਲੱਗ ਗਏ, ਐਨੀਮਲ ਲਾਈਫ, ਉਹ ਵੀ ਨਹੀਂ ਹੈਗੀ। ਜਾਨਵਰ ਵੀ ਆਪਣੇ ਬੱਚੇ ਪਾਲ ਕੇ ਛੱਡ ਦਿੰਦੇ ਆ, ਜਾਓ ਹੁਣ, ਡੰਗਰ ਵੀ ਪਾਲ ਕੇ ਛੱਡ ਦਿੰਦੇ ਆ, ਜਾਓ ਦੂਜਿਆਂ ਨੂੰ ਦੁੱਧ ਦਿਓ, ਜੇ ਸਾਡੀ ਆਈ ਸੋ ਸਾਨੂੰ ਬੁੱਢਿਆਂ ਨੂੰ ਸੰਭਾਲਣਗੇ, ਫਿਰ ਕੀ ਹੋਇਆ, ਕੁਛ ਵੀ ਨਹੀਂ। ਗ੍ਰਹੀ ਕਾ ਸਤ ਕੇਵਲ ਦਾਨ, ਮਹਾਂਪੁਰਸ਼ ਕਿਆ ਕਰਦੇ ਭਾਈ, ਇਹ ਗ੍ਰਿਸ਼ਤੀ ਦਾ ਦਾਨ ਸਾਡਾ ਵੀ ਧਰਮ ਦੀ ਕਿਰਤ ਕਰਨੀ, ਬੱਚੇ ਪੈਦਾ ਕਰਨੇ, ਧਰਮ ਦੀ ਕਿਰਤ ਕਰਕੇ ਉਹਦੇ ਨਾਲ ਆਪਣਾ ਜੀਵਨ ਵਧੀਆ ਨਿਰਵਾਹ ਕਰਨਾ, ਅਤੇ ਧਰਮ ਦੇ ਲੇਖੇ ਬਾਕੀ ਪੈਸਾ ਧਰਮ ਦੇ ਲੇਖੇ ਲਾਉਣਾ। ਕਈਆਂ ਕੋਲ ਨਾ ਗੱਡੀ ਇੱਕ ਦੀ ਲੋੜ ਹੈ ਅਤੇ 3-3 ਖੜੀਆਂ ਨੇ, ਇੱਕ ਵਿਚਾਰਿਆਂ ਨੂੰ ਆਪਣੀ ਲਾਸ਼ ਚੁੱਕ ਕੇ ਘਰ ਤੱਕ ਲਿਜਾਣ ਕੋਲ ਵੀ ਗੱਡੀ ਨਹੀਂ ਹੈ। ਉਹਨਾਂ ਵੱਲ ਵੇਖੋ ਜਿਹੜੇ ਲਾਸ਼ ਵੀ ਮੋਢਿਆਂ ਚੱਕ ਕੇ ਲਿਜਾਂਦੇ ਨੇ, ਇਹਨਾਂ ਕੋਲ ਸਾਹਸ ਨੂੰ ਕੋਈ ਆਸ ਪਤਾ ਹੀ ਨਹੀਂ, ਸੈਰ ਸਪੱਟਿਆਂ 'ਤੇ ਪੈਸਾ ਜਾੜੀ ਜਾਂਦੇ, ਇੱਕ ਵਿਚਾਰਿਆਂ ਨੂੰ ਡਾਕਟਰ ਦੇ ਘਰ ਤੱਕ ਜਾਣ ਨੇ, ਡਾਕਟਰ ਤੱਕ ਜਾਣ ਤੱਕ ਵੀ ਪੈਸੇ ਨਹੀਂ ਹੈ। ਜੇ ਵਾਰੀ ਉਹਨੂੰ ਧੰਨ ਦਿੱਤਾ ਹੈ, ਠੀਕ ਹੈ, ਆਪਣਾ ਵਧੀਆ ਨਿਰਵਾਹ ਕਰਕੇ ਬਾਕੀ ਉਹਨੂੰ ਸਰਕੂਲੇਟ ਕਰੋ, ਤਾਂ ਜਾਂ ਉਹਨੂੰ ਧਰਮ ਦੇ ਲੇਖੇ ਵੀ ਲਾਓ, ਤਾਂ ਕਿ ਬਹੁਤ ਇਹ ਦਾਨ, ਗ੍ਰਹਿ ਕਾ ਸਤ ਕੇਵਲ ਦਾਨ, ਇਹ ਤਾਂ ਸਾਡੀ ਹੈ ਦਸਾਂ ਨਹਾਂ ਦੀ ਕਮਾਈ, ਅਤੇ ਬੱਚੇ ਪੈਦਾ ਕਰਕੇ ਉਹਨਾਂ ਨੂੰ ਹੋਣਹਾਰ ਬਣਾਓ। ਹੁਣੇ ਸੁਣ ਰਹੇ ਸੀ, ਪਹਿਲਾਂ ਨਾ ਕਿਤਾਬਾਂ, ਨਾ ਸਲੇਟਾਂ, ਨਾ ਕੁਛ ਹੁੰਦਾ, ਫੱਟੀਆਂ, ਤਾਂ ਵੀ ਸਾਰੇ ਗੁਰਸਿੱਖ ਬਾਣੀ ਪੜ੍ਹਦੇ ਸੀ, ਬਾਣੀ ਯਾਦ ਸੀ ਸਾਰਿਆਂ ਨੂੰ, ਔਰ ਕਦੋਂ ਸੁਣਦੇ ਸੀ, ਭਾਈ ਤੋਂ ਇੱਕ ਤੁਕ ਸੁਣਾਉਂਦੇ ਸੀ, ਸਾਰਾ ਦਿਨ ਯਾਦ ਕਰਦੇ ਰਹਿੰਦੇ ਸਾਡੇ ਬਾਬਾ, ਮੈਂ ਤੁਸੀਂ ਜਪਜੀ ਸਾਹਿਬ ਕਿਵੇਂ ਯਾਦ ਕਰ ਲਿਆ, ਕਹਿੰਦੇ ਅਸੀਂ ਭਾਈ ਤੋਂ ਸੁਣ ਕੇ ਆਉਂਦੇ ਸੀ 7ਵੇਂ ਦਿਨ ਜਾ ਕੇ ਐਤਵਾਰ ਨੂੰ, ਉਹ ਫਿਰ 7 ਦਿਨ ਉਹੀ ਪੂਰੀ ਪੌੜੀ ਪੜ੍ਹੀ ਜਾਣੀ, 40 ਪੌੜੀਆਂ, 40 ਦਿਨਾਂ ਦਾ ਕੰਮ, 40 ਹਫ਼ਤਿਆਂ ਦਾ ਸਾਲ ਲੱਗਿਆ। ਇੱਥੇ ਇੰਟਰਨੈਟ 'ਚ ਵੀ ਬਾਣੀ, ਸਾਰੇ ਪਾਸੇ ਬਾਣੀ 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 ਬਾਣੀ, ਯਾਦ 5 ਲਾਈਨਾਂ ਵੀ ਨਹੀਂ ਆਈਆਂ। ਸੋ ਬੱਚਿਆਂ ਨੂੰ ਹੋਣਹਾਰ ਬਣਾਉਣਾ, ਜੇ ਦੂਸਰੇ ਹੈਲਪਲੈਸ ਨੇ ਉਹਨਾਂ ਨੂੰ ਸਪੋਰਟ ਕਰਨੀ ਹੈ, ਇਹ ਦਾਨ ਹੈ ਸਾਡਾ। ਜੇ ਸਾਸ ਨੂੰ ਜਿਹਨੂੰ ਅਸੀਂ ਗੁਰੂ ਮੰਨਦੇ, ਮਹਾਂਪੁਰਸ਼ ਇੱਕ ਵਾਰੀ ਬੈਠੇ, ਕਹਿੰਦੇ ਤੁਸੀਂ ਕਿਹਨੂੰ ਗੁਰੂ ਮੰਨਦੇ ਹੋ, ਕਹਿੰਦੇ ਗੁਰੂ ਗ੍ਰੰਥ ਸਾਹਿਬ ਨੂੰ, ਕਹਿੰਦੇ ਐਂ ਦੱਸੋ ਪੜ੍ਹਨਾ ਕਿੰਨਾ ਕੁ ਆਉਂਦਾ। ਬੈਠੇ ਸੀ 100-150 ਪ੍ਰੇਮੀ, ਕਹਿੰਦੇ ਹੱਥ ਖੜ੍ਹੇ ਕਰੋ ਕਿੰਨਾ ਕੁ ਨੂੰ ਪੜ੍ਹਨਾ ਆਉਂਦਾ। 150 'ਚੋਂ 5-7 ਹੀ ਨਿਕਲੇ, ਚਲੋ ਮੇਰੇ ਵਰਗੇ ਦਾ ਜਿਹਨਾਂ ਦਾ ਵਿਸ਼ਾ ਹੈ ਉਹਨਾਂ ਦੀ ਵੱਖਰੀ, ਆਮ ਗ੍ਰਿਸ਼ਤੀਆਂ ਦੀ ਗੱਲ, ਹੁਣ ਆਪਣੇ ਅੰਦਰ ਝਾਤੀਆਂ ਮਾਰ ਲਿਓ। ਕਹਿੰਦੇ ਚਲੋ ਐਂ ਦੱਸੋ ਵੀ ਕਿੰਨੇ ਆ ਜਿਹਨਾਂ ਨੇ ਪੂਰਾ ਗੁਰੂ ਗ੍ਰੰਥ ਸਾਹਿਬ ਪਾਠ ਕੀਤਾ ਹੋਵੇ। ਆਪ 1-2 ਹੀ ਨਿਕਲੇ, ਪਾਠੀਆਂ ਦੀ ਗੱਲ ਛੱਡੋ, ਜਾਂ ਪੂਰਾ ਪਾਠ ਕਹਿੰਦੇ ਫਿਰ ਤੁਸੀਂ ਗੁਰੂ ਮੰਨਦੇ ਕੀ ਹੋ, ਜਾਂ ਤੁਹਾਨੂੰ ਗੁਰੂ ਦੀ ਬੋਲੀ ਨਹੀਂ ਆਉਂਦੀ, ਤੁਹਾਨੂੰ ਪੜ੍ਹਨਾ ਨਹੀਂ ਆਉਂਦਾ, ਤੁਸੀਂ ਮੰਨਦੇ ਕੀ ਹੋ, ਪਹਿਲਾ ਸਟੈਪ ਨਹੀਂ ਤੁਹਾਡਾ ਤੇ ਆਇਆ। ਸੋ ਇਸ ਕਰਕੇ ਜੇ ਮੈਨੇਜਮੈਂਟ ਕਰਦੀ ਹੈ, ਵੀ ਸਕੂਲਾਂ 'ਚ ਭਾਈ ਇਹ ਸਾਰੇ ਕੰਮ ਛੱਡ ਕੇ ਵੀ ਇੱਕ ਦਿਨ ਕੰਮ ਘੱਟ ਕਰ ਲਓ ਗੁਰਦੁਆਰੇ ਸੀ ਅੱਠਵੇਂ ਦਿਨ ਜਾਣਾ ਉਹ ਵੀ ਅੱਧਾ ਟਾਈਮ ਲੰਗਰ 'ਚ ਅੱਧਰਾ ਦੋਸਤਾਂ ਮਿੱਤਰਾਂ 'ਚ ਮਾੜਾ ਮੋਟਾ ਗੁਰਦੁਆਰੇ ਹੋ ਗਿਆ ਜੀ ਬੇੜਾ ਪਾਰ ਬਾਬਾ ਹੋ ਜਾਊਗਾ ਦਿਆਲੂ ਇੱਕ ਢਿੱਡ ਭਰਨੇ ਲਈ ਤੁਸੀਂ ਅੱਠ ਦਿਨ ਮਰਦੇ ਹੋ ਚਾਲੀ ਚਾਲੀ ਪੰਜਾਹ ਪੰਜਾਹ ਘੰਟੇ ਸੱਠ ਸੱਠ ਘੰਟੇ ਮੀਆਂ ਵੀ ਬੀਬੀ ਵੀ ਨਿਆਣੇ ਵੀ ਲੜਕੀਆਂ ਵੀ ਬੱਚੇ ਵੀ ਸਾਰੇ ਮਰਦੇ ਹੋ ਤਾਂ ਤੁਹਾਡਾ ਢਿੱਡ ਨਹੀਂ ਭਰਦਾ ਅਤੇ ਨਾਲੇ ਰਹਿ ਵੀ ਇੱਥੇ ਹੀ ਜਾਣਾ ਹੈ ਮਹਾਰਾਜ ਕਹਿੰਦੇ ਨਾਲੇ ਉਹਦੇ ਲਈ ਉੱਦਮ ਕਰਨ ਦੀ ਲੋੜ ਨਹੀਂ ਉਹ ਤਾਂ ਪ੍ਰਾਲਭ ਲਿਖੀ ਹੈ ਜਿਹਦੇ ਬਿਨਾਂ ਸਰਨਾ ਨਹੀਂ ਹੈ ਉਹਦੇ ਜਿਹੜਾ ਇੱਥੇ ਵੀ ਕੰਮ ਹੋਣਾ ਅਤੇ ਦਰਗਾਹ ਦੇ ਨਾਲ ਨਾਲ ਜਾਣਾ ਦਰਗਾਹ ਵਿੱਚ ਉਹਦੇ ਲਈ ਇੱਕ ਦਿਨ ਉਹ ਵੀ ਮਾੜਾ ਮੋਟਾ ਹੀ ਕਿੱਥੋਂ ਬੇੜਾ ਪਾਰ ਹੋ ਜਾਊਗਾ ਸੋ ਇਸ ਤਰ੍ਹਾਂ ਦੇ ਨਾਲ ਮਹਾਂਪੁਰਸ਼ਾਂ ਨੇ ਸਾਹ ਸੰਦੇਸ਼ ਦਿੱਤਾ ਵੀ ਗ੍ਰਹਿਕਾ ਵੀ ਬੱਚੇ ਹੋਣਹਾਰ ਬਣ ਉਹਨਾਂ ਦੇ ਅੰਦਰ ਗੁਰਮਤਿ ਭਰੋ ਹੋਰ ਨਹੀਂ ਗੁਰਬਾਣੀ ਤਾਂ ਪੜ੍ਹਨੀ ਸੁਣਨੀ ਆ ਜਾਏ ਉਹਨਾਂ ਨੂੰ ਹੁਣ ਕੀਰਤਨ ਕਰ ਰਹੇ ਸੀ ਇਹ ਨਹੀਂ ਵੀ ਕੀਰਤਨ ਕੋਈ ਭਾਈਆਂ ਦਾ ਪ੍ਰੋਫੈਸ਼ਨ ਆ ਨੋ ਕੀਰਤਨ ਨਿਰਮੋਲਕ ਹੀਰਾ ਕਲਯੁਗ ਮਹਿ ਕੀਰਤਨ ਪ੍ਰਧਾਨਾ ਸਭ ਤੋਂ ਪ੍ਰਧਾਨ ਭਗਤੀ ਆ ਹਰ ਇੱਕ ਗੁਰਸਿੱਖ ਨੂੰ ਕੀਰਤਨ ਕਰਨ ਆਉਣਾ ਚਾਹੀਦਾ ਅਸੀਂ ਉੱਥੇ ਸਕੂਲ ਹੈ ਗਰੀਬ ਬੱਚੇ ਪੜ੍ਹਦੇ ਨੇ ਆਲਮੋਸਟ ਜਿਹੜਾ ਇੰਟੀਰੀਅਰ ਏਰੀਆ ਉੱਥੇ ਕੋਈ ਹੈ ਹੀ ਨਹੀਂ ਸੀ ਸਕੂਲ ਅਮੀਰਾਂ ਦੇ ਅਮੀਰੀ 'ਚ ਪੜ੍ਹ ਗਏ ਉਹ ਰੁੜ ਗਏ ਕਿਉਂ ਇਹੋ ਜਿਹੀਆਂ ਅਕੈਡਮੀਆਂ 'ਚ ਪਾਉਂਦੇ ਜਿੱਥੇ ਸਾਊਥ ਦੇ ਟੀਚਰ ਆ ਉਹਨਾਂ ਨੂੰ ਕੀ ਪਤਾ ਸਿੱਖੀ ਕੀ ਹੁੰਦੀ ਉਹ ਤਾਂ ਬਿਲਕੁਲ ਹੀ ਨਾਸਤਕ ਜਿਹੜੇ ਲੋਅਰ ਕਲਾਸ ਦੇ ਉਹ ਪਿੰਡਾਂ ਦੇ ਸਕੂਲਾਂ 'ਚ ਗਾਲਾਂ ਹੀ ਸਿੱਖਦੇ ਆ ਭਈਆਂ ਦੇ ਨਿਆਣਿਆਂ ਨੂੰ ਪੜ੍ਹ ਕੇ ਉਹ ਵਿਚਾਰੇ ਰਹਿ ਜਾਂਦੇ ਗਰੀਬ ਬੰਦੇ ਮੈਂ ਕਿਹਾ ਇੱਥੇ ਸਕੂਲ ਖੋਲੋ ਉਹ ਜਾਂ ਉਹਨਾਂ ਵੀ ਹਰ ਬੱਚਾ ਕੀਰਤਨ ਸਿੱਖੂ ਕਹਿੰਦੇ ਲਓ ਜੀ ਅਸੀਂ ਵੀ ਰਾਗੀ ਬਣਨਾ ਅਸੀਂ ਵੀ ਢਾਡੀ ਉਹ ਰਾਗੀ ਢਾਡੀ ਬਣਨ ਲਈ ਕੀਰਤਨਾ ਸਿੱਖੋ ਇਹ ਕੁਛ ਵੀ ਨਹੀਂ ਹੈਗਾ ਕੀਰਤਨ ਤਾਂ ਨਿਰਮੋਲਕ ਹੀਰਾ ਹੈ ਹਰ ਇੱਕ ਗੁਰਸਿੱਖ ਨੂੰ ਮਨ ਮੈਂ ਚਿਤ ਵਹੁ ਚਿਤ ਬਨੀ ਉੱਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕੇ ਮੀਤ ਐ ਮੇਰੇ ਪਿਆਰਿਓ ਗੁਰਸਿੱਖੋ ਮੈਂ ਤੁਹਾਡੇ ਲਈ ਚਾਰ ਪੁੱਤਰ ਸ਼ਹੀਦ ਕਰਵਾ ਦਿੱਤੇ ਸਾਰਾ ਸਰਬੰਸ ਕੁਰਬਾਨ ਕਰ ਦਿੱਤਾ ਲੱਖਾਂ ਸਿੰਘ ਸ਼ਹੀਦੀਆਂ ਪਾ ਗਏ ਘੋੜਿਆਂ 'ਤੇ ਘਰ ਬਣ ਗਏ ਜਿਨ੍ਹਾਂ ਦੇ ਤੁੰਬਾ ਤੁੰਬਾ ਹੋ ਗਏ ਵੀ ਆ ਸਾਡੇ ਸਿੱਖ ਆਨੰਦ ਮੰਨਣ ਸਰਦਾਰੀਆਂ ਮੰਨਣ ਇਹ ਸਿੱਖੀ ਦੇ ਵਿੱਚ ਚੜ੍ਹਦੀ ਕਲਾ ਹੋਵੇ ਤਾਂ ਤੁਹਾਨੂੰ ਪੜ੍ਹਨੀ ਸੁਣਨੀ ਨਹੀਂ ਆਉਂਦੀ ਹੈ ਵੀ ਮੇਰਾ ਭੋਜਨ ਹੈ ਇਹ ਮੇਰਾ ਚੂਰਾ ਹੈ ਚੂਰੀ ਨਾ ਪਹਿਲੇ ਸਮੇਂ ਚੂਰੀ ਬੜੀ ਸਗਾਤ ਹੁੰਦੀ ਸੀ ਨਿਆਣੇ ਕਹਿਣਾ ਸਕੂਲੇ ਜਾ ਅਤੇ ਮੈਂ ਚੂਰੀ ਦਵਾਂ ਕੁੱਟ ਕੇ ਰਾਤ ਦੀ ਬੇਹੀ ਰੋਟੀ ਸ਼ੱਕਰ ਕੇ ਹਿਲਾ ਕੇ ਕੁੱਟਦੇ ਨਹੀਂ ਪਤਾ ਨਹੀਂ ਕਿਹੜੀ ਸਗਾਤ ਹੈ ਚੂਰਾ ਇਹ ਕੀਰਤਨ ਕਹਿੰਦੇ ਮੇਰਾ ਚੂਰਾ ਹੈ ਵੀ ਮੇਰੀ ਸਭ ਤੋਂ ਵੱਡੀ ਜੇ ਖੁਰਾਕ ਹੈ ਮੇਰਾ ਮਨ ਹੀ ਉੱਥੇ ਲੱਗਦਾ ਹੈ ਜਿੱਥੇ ਕੀਰਤਨ ਹੁੰਦਾ ਹੈ ਅਤੇ ਮਹਾਂਪੁਰਸ਼ ਕਰਿਆ ਕਰਦੇ ਕਲਯੁਗ ਮੈਂ ਕੀਰਤਨ ਪ੍ਰਧਾਨਾ ਸਾਰੇ ਹੀ ਸਿੱਖ ਲਓ ਥੋੜ੍ਹਾ ਬਹੁਤਾ ਜੇ ਸਾਰੇ ਨਹੀਂ ਸਿੱਖਦੇ ਚਲੋ ਐਂ ਕਰ ਲਿਆ ਕਰੋ ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਣ ਪਾਈਦਾ ਨਾਮ ਜਪ ਲਓ ਭਾਈ ਸਾਰੇ ਮਹਾਂਪੁਰਸ਼ਾਂ ਦੀਆਂ ਧਾਰਨਾ ਨੇ ਇਹ ਨਾ ਦੋ ਤਰ੍ਹਾਂ ਦਾ ਪੜ੍ਹਨਾ ਹੁੰਦਾ ਇੱਕ ਦੂਜਿਆਂ ਵਾਸਤੇ ਮੈਂ ਦੱਸਿਆ ਨਾ ਇੱਕ ਸਿੱਖੀ ਦੂਜਿਆਂ ਨੂੰ ਦਿਖਾਉਣ ਵਾਸਤੇ ਗਿਆਨ ਦੂਜਿਆਂ 'ਤੇ ਇੰਪ੍ਰੈਸ਼ਨ ਕਰਨ ਲਈ ਇੱਕ ਕਰਨਾ ਕਰਾਉਣਾ ਦੂਜਿਆਂ ਲਈ ਇਹ ਕੋਈ ਬਹੁਤਾ ਲਾਭਕਾਰੀ ਨਹੀਂ ਆਪਣੇ ਆਪ ਨੂੰ ਸੁਣਾਉਣਾ ਅੰਦਰਲੇ ਨੂੰ ਵੀ ਮਨਾ ਇਹ ਮਨ ਦੇ ਵਿੱਚ ਪਕਾ ਲੈ ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਣ ਪਾਈਦਾ ਨਾਮ ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਣ ਪਾਈਦਾ ਨਾਮ ਕਰਕੇ ਮਾਣ ਪਾਈਦਾ 50 ਸਾਲ ਕੀਰਤਨ ਦੀ ਸੇਵਾ ਕੀਤੀ ਔਰ ਅਖੀਰਲੇ ਦਿਨ ਤੱਕ ਕਿੰਨਾ ਪਿਆਰ ਹੋਊਗਾ ਕਿੰਨੀਆਂ ਗੁਰੂ ਨਾਨਕ ਦੀਆਂ ਖੁਸ਼ੀਆਂ ਔਰ ਕੀਰਤਨ ਵੀ ਇਹੋ ਜਿਹਾ ਕਹਿੰਦੇ ਕ੍ਰਿਸ਼ਨ ਦੀ ਬਾਂਸਰੀ ਮਰਦਾਨੇ ਦੀ ਰਵਾਬ ਅਤੇ ਰਾੜੇ ਵਾਲਿਆਂ ਦਾ ਵਾਜਾ ਜਿਹੜਾ ਉਹ ਵਜਾ ਕੇ ਬਸ ਉਹ ਹੀ ਵਜਾ ਗਿਆ ਇੱਕ ਨਾ ਬਹੁਤ ਵੱਡਾ ਮਿਊਜ਼ਿਕ ਦਾ ਟੀਚਰ ਸੀ ਮੈਨੂੰ ਮਿਲਿਆ ਕਹਿੰਦਾ ਮੈਂ ਕਲਾਸੀਕਲ ਸਿਖਾਉਂਦਾ ਬਹੁਤ ਆਪਣੇ ਆਪ ਨੂੰ ਕਹਿੰਦਾ ਕਹਾਉਂਦਾ ਕਹਿੰਦਾ ਮੈਂ ਸੰਤਾਂ ਦਾ ਮੰਨਦਾ ਨਹੀਂ ਸੀ ਅਨਪੜ੍ਹ ਟੋਲਾ ਆ ਉਹ ਢੋਲੀਆਂ ਚਿਮਟੇ ਚੱਕ ਕੇ ਤੁਰ ਪੈਂਦੇ ਆ ਕਹਿੰਦਾ ਜਦੋਂ ਮੈਂ ਰਾੜਾ ਸਾਹਿਬ ਵਾਲਿਆਂ ਦਾ ਕੀਰਤਨ ਸੁਣਿਆ ਮੈਂ ਤਾਂ ਕਾਇਲ ਹੋ ਗਿਆ ਕਾਇਲ ਕਹਿੰਦਾ ਇੰਨੀ ਆਵਾਜ਼ ਦੇ ਵਿੱਚ ਤਰ ਗਈ ਸੀ ਅਤੇ ਇੰਨੀ ਸੁਰ ਸੀ ਕਿ ਮੈਂ ਅੱਜ ਤੱਕ ਕਹਿੰਦਾ ਮੈਂ ਕਲਾਸੀਕਲ ਗਾਉਣਾ ਸਿਖਾਉਣਾ ਪਰ ਕਹਿੰਦਾ ਤੋਬਾ ਹੋ ਗਈ ਹੈ
ਇੰਨਾ ਰਸ ਅਤੇ ਇੰਨਾ ਟਿਕਾਓ ਇਹ ਜਿਹੜੇ ਜਾਣਦੇ ਨਾ ਕੀਰਤਨ ਵਾਲੇ ਉਹਨਾਂ ਨੂੰ ਪਤਾ ਉਹ ਕੰਪਿਊਟਰ 'ਤੇ ਜੋ ਲਾਉਂਦੇ ਆ ਨਾ ਉਹ ਤਾਂ ਉਹ ਆਵਾਜ਼ ਦੇ ਆਪਣਾ ਹਾਰਟ ਚੱਲਦਾ ਇਸ ਤਰ੍ਹਾਂ ਉਹ ਆਵਾਜ਼ ਨੂੰ ਦੇਖਦੇ ਆ ਵੀ ਐਨ ਸਿੱਧੀ ਸਟੇਟ ਲਾਈਨ ਜਾਂਦੀ ਆ ਜਾਂ ਹਿਲਦੀ ਆ ਜੇ ਸਟੇਟ ਹੋਵੇ ਉਨੇ ਜ਼ਿਆਦਾ ਉਹਨੂੰ ਮਾਰਕਸ ਮਿਲਦੇ ਆ ਕਹਿੰਦੇ ਇੰਨਾ ਟਿਕਾਓ ਸੀ ਆਵਾਜ਼ ਵਿੱਚ ਕਹਿੰਦੇ ਮੈਂ ਆਪਣੀ ਜ਼ਿੰਦਗੀ 'ਚ ਨਹੀਂ ਕਿਸੇ ਦੇ ਦੇਖਿਆ ਮੈਂ ਤਾਂ ਕਹਿੰਦਾ ਅਸੀਂ ਉਹੀ ਹਾਂ ਔਰ ਇੰਨਾ ਸੁਰ ਅਤੇ ਤਾਲ ਵਿੱਚ ਜਿਨ੍ਹਾਂ ਨੇ ਵੀ ਸੁਣਿਆ ਕੀਰਤਨ ਭੁੱਲਿਆ ਨਹੀਂ ਹੈ ਸਾਰੀ ਜ਼ਿੰਦਗੀ ਨਹੀਂ ਭੁੱਲਿਆ ਇਹ ਨਹੀਂ ਸੀ ਸਾ ਕਮਾਈ ਸੀ ਜਨਮਾਂ ਜਨਮਾਂ ਦੀ ਕਮਾਈ ਕੀਰਤਨ ਦੇ ਰਾਹੀਂ ਕੀਰਤਨ ਨਰਮੋਲਕ ਹੀਰਾ ਕਲਯੁਗ ਮਹਿ ਕੀਰਤਨ ਪ੍ਰਧਾਨਾ ਭਾਵ ਕੀ ਗੁਰਬਾਣੀ ਪੜ੍ਹਨੀ ਲਿਖਣੀ ਸੁਣਨੀ ਸਭ ਤੋਂ ਪਹਿਲਾਂ ਮਹਾਂਪੁਰਸ਼ਾਂ ਨੇ ਸਮਾਜ ਸੇਵਾ ਦੇ ਵਿੱਚ ਕੰਮ ਕੀ ਕੀਤਾ ਪਹਿਲਾਂ ਸਕੂਲ ਹੀ ਖੋਲ੍ਹਿਆ ਰਾੜਾ ਸਾਹਿਬ ਉਸ ਜ਼ਮਾਨੇ ਵਿੱਚ ਜਦੋਂ ਕਿਤੇ ਕਿਤੇ ਸਕੂਲ ਹੁੰਦੇ ਸੀਗੇ ਵੀ ਇਹ ਬੱਚੇ ਵਿੱਦਿਆ ਲੈਣ ਦੁਨਿਆਵੀ ਵਿੱਦਿਆ ਵੀ ਸਾਡੇ ਲਈ ਬਹੁਤ ਜ਼ਰੂਰੀ ਹੈ ਪਰ ਉਹਦੇ ਨਾਲ ਨਾਲ ਜਦੋਂ ਇਸ ਸਕੂਲ 'ਚ ਪੜ੍ਹਨਗੇ ਗੁਰਮਤ ਦੀ ਵਿੱਦਿਆ ਵੀ ਇਹਨਾਂ ਨੂੰ ਮਿਲੇਗੀ ਗੁਰੂ ਇਤਿਹਾਸ ਵੀ ਮਿਲੇਗਾ ਗੁਰਬਾਣੀ ਦੇ ਨਾਲ ਵੀ ਜੁੜਨਗੇ ਇਹ ਡਬਲ ਕੰਮ ਹੋ ਜਾਏਗਾ ਸੋਨੇ ਅਤੇ ਸੁਹਾਗਾ ਸਭ ਤੋਂ ਪਹਿਲਾਂ ਉਹਨਾਂ ਨੂੰ ਵਿੱਦਿਆ ਦੇ ਕੇਂਦਰ ਔਰ ਵਿੱਦਿਆ ਦੇ ਕੇਂਦਰਾਂ ਵਿੱਚ ਗੁਰਮੁਖੀ ਗੁਰਬਾਣੀ ਗੁਰਮਤ ਦਾ ਉਪਦੇਸ਼ ਸੰਦੇਸ਼ ਤਾਂ ਕਿ ਬੱਚਿਆਂ ਦੇ ਅੰਦਰ ਸੰਸਕਾਰ ਪੱਕ ਜਾਣਗੇ ਫਸਟ ਇੰਪ੍ਰੈਸ਼ਨ ਦਾ ਲਾਸਟ ਬੱਚਿਆਂ ਦੇ ਅੰਦਰ ਤੁਸੀਂ ਹੁਣ ਪਾ ਦਿਉ ਨਾ ਜਾਏਗਾ ਨਹੀਂ ਇਹਨੇ ਰਹਿਣਾ ਤਾਂ ਜ਼ਿੰਦਗੀ ਜੇ ਹਾਲਾਤ ਉਹਨੂੰ ਵਿਗਾੜ ਵੀ ਦੇਣਗੇ ਪੈਰਾ ਢਿੱਲਾ ਵੀ ਹੋ ਜਾਏਗਾ ਕਿਤੇ ਇੱਧਰ ਉੱਧਰ ਹਿਲੁਲ ਵੀ ਗਿਆ ਸੱਜੇ ਖੱਬੇ ਪਰ ਉਹ ਸੰਸਕਾਰ ਜਾਣੇ ਨਹੀਂ ਅੰਤ ਫਿਰ ਉਹਦੇ ਫਿਰ ਇੱਕ ਦਿਨ ਜਾਗ ਪੈਣਗੇ ਇਹ ਗੁਰੂ ਦੀ ਜਿਹੜੀ ਸਹਿਸ ਕਰਕੇ ਖਾਸ ਕਰਕੇ ਥੋੜ੍ਹੀ ਟੈਨਸ਼ਨ ਦਿਉ ਵੀ ਇਹ ਬੱਚੇ ਤਾਂ ਪੈਦਾ ਕਰਨੇ ਹੈ ਪਰ ਇਹਨਾਂ 'ਚ ਕੋਈ ਗੁਣ ਜਨਨੀ ਜਨੇ ਤਾਂ ਭਗਤ ਜਨ ਕਹਿ ਦਾਤਾ ਕਹਿ ਸੂਰ ਨਹੀਂ ਤਾਂ ਜਨਨੀ ਬਾਂਝ ਰਹੋ ਕਾਹੇ ਗੁਆਵੈ ਨੂਰ ਜਨਨੀ ਜਨੇ ਤਾਂ ਭਗਤ ਜਨ ਭਗਤ ਹੋਵੇ ਭਗਤੀ ਕਰੇ ਕਹਿ ਦਾਤਾ ਜਾਂ ਫਿਰ ਦਾਨੀ ਐਡਾ ਸੇਵਾ ਕਰੇ ਕਹਿ ਸੂਰ ਕੋਈ ਸੂਰਮ ਗਤੀ ਦਾ ਕੰਮ ਕਰੇ ਤਿੰਨੇ ਹੋਣ ਤਾਂ ਬਹੁਤ ਆ ਨਹੀਂ ਤਾਂ ਇੱਕ ਤਾਂ ਪੈਦਾ ਕਰੇ ਉਹਨਾਂ ਦੇ ਵਿੱਚ ਦਾਤਾ ਦੇਖੋ ਡਾਕਟਰ ਆ ਇਹੋ ਜਿਹੇ ਬਣਾਓ ਉਹਨਾਂ ਨੂੰ ਪਰ ਉਹਨਾਂ ਦੇ ਅੰਦਰ ਜੇ ਗੁਰਮਤ ਹੋਏਗੀ ਗੁਰਬਾਣੀ ਦੇ ਅਨੁਸਾਰ ਜੀਵਨ ਹੋਏਗਾ ਕਦੇ ਡਾਕਟਰ ਬੇਈਮਾਨੀ ਨਹੀਂ ਕਰਨਗੇ ਕਦੇ ਇੰਜੀਨੀਅਰ ਬੇਈਮਾਨੀ ਨਹੀਂ ਕਰੇਗਾ ਕਦੇ ਬਿਜ਼ਨਸਮੈਨ ਬੇਈਮਾਨੀ ਨਹੀਂ ਕਰੇਗਾ ਕੋਈ ਵੀ ਨਹੀਂ ਕਰੇਗਾ ਕਦੇ ਵਕੀਲ ਵੀ ਨਹੀਂ ਕਰਨਗੇ ਇਹ ਨਹੀਂ ਵੀ ਝੂਠਿਆਂ ਨੂੰ ਜਿਤਾ ਤਾ ਅਤੇ ਸੱਚਿਆਂ ਨੂੰ ਮਰਵਾ ਤਾ ਇਹ ਵੀ ਨਹੀਂ ਹੋਣਾ ਕਿਉਂਕਿ ਉਹ ਗੁਰਮਤ ਦੇ ਚਾਨਣੇ ਅੰਦਰ ਹੈ ਗੁਰਮਤ ਦਾ ਧਾਰ ਨਹੀਂ ਹੋਏਗਾ ਤੁਹਾਡਾ ਵੀ ਪੂਰਾ ਸਤਿਕਾਰ ਕਰੇਗਾ ਮਾਂ ਪਿਓ ਨੂੰ ਵੀ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਦੇ ਬਰਾਬਰ ਮਾਂ ਪਿਓ ਨੂੰ ਸਮਝੇਗਾ ਸੇਵਾ ਕਰੇਗਾ ਇੱਕ ਇੱਥੇ ਮਿਲਿਆ ਕੈਲੀਫੋਰਨੀਆ ਕਹਿੰਦਾ ਦੱਸੋ ਜੀ ਮੈਂ ਕੀ ਪਾਪ ਕੀਤਾ ਕਹਿੰਦਾ ਇੰਨੀ ਮਿਹਨਤ ਕੀਤੀ 10 ਸਾਲ ਮੈਂ ਅਸੀਂ ਬੇਸਮੈਂਟਾਂ 'ਚ ਰਹਿ ਕੇ 50-60 ਘੰਟੇ 80-80 ਘੰਟੇ ਕੰਮ ਕਰਕੇ ਬੱਚੇ ਆਏ ਪੜ੍ਹਾਏ ਉਹਨਾਂ ਨੂੰ ਜੀ ਕੰਮ 3 ਬਿਜ਼ਨਸ ਸਟੋਰ ਬਣਾ ਦਿੱਤੇ ਕਹਿੰਦਾ $30,000 ਮਹੀਨੇ ਦੀ ਨੈੱਟ ਇਨਕਮ ਸੀ ਬੱਚਾ ਮੇਰਾ ਹੋ ਗਿਆ ਡਰੱਗੀ ਹੁਣ ਐਸ਼ੀ ਬਿਕਾਰੀ ਜੁਆਰੀ ਸਭ ਕੁਛ ਉੱਜੜ ਗਿਆ ਹੁਣ ਅਸੀਂ ਜਿੱਥੋਂ ਤੁਰੇ ਸੀ ਉੱਥੇ ਹੀ ਰਹਿੰਦੇ ਹਾਂ ਉਸ ਬੇਸਮੈਂਟ ਦੱਸੋ ਮੈਂ ਕੀ ਪਾਪ ਕੀਤਾ ਮੈਂ ਕਿਹਾ ਸਾਰਾ ਹੀ ਪਾਪ ਕੀਤਾ ਪਾਪ ਇਹ ਕੀਤਾ ਵੀ ਉਹਨਾਂ ਦੇ ਅੰਦਰ ਗੁਣ ਨਹੀਂ ਬਣਾਏ ਉਹਨਾਂ ਨੂੰ ਬਣਾ ਕੇ ਦਿੱਤਾ ਘਰ ਬਣਾ ਕੇ ਦਿੱਤੇ ਪ੍ਰੋਪਰਟੀ ਬਣਾ ਕੇ ਦਿੱਤੀ ਸਟੋਰ ਬਣਾ ਕੇ ਦਿੱਤੇ ਲੈ ਪੁੱਤ ਤੈਨੂੰ ਕੋਈ ਕਰਨ ਦੀ ਲੋੜ ਹੀ ਨਹੀਂ ਪਿਓ ਨੇ ਬਥੇਰਾ ਕਰ ਲਿਆ ਅਤੇ ਮੁਕਦਾ ਮਾਲ ਤਾਂ ਫਿਰ ਉਜਾੜਨਾ ਹੀ ਸੀ ਨਾ ਉਹਨੇ ਗੁਣ ਨਹੀਂ ਨਾ ਪੈਦਾ ਕੀਤੇ ਜੇ ਉਹਦੇ ਅੰਦਰ ਗੁਰਸਿੱਖੀ ਵੀ ਹੁੰਦੀ ਕੋਈ ਗੁਰਮਤ ਵੀ ਹੁੰਦੀ ਗੁਰਬਾਣੀ ਵੀ ਹੁੰਦੀ ਗੁਰਬਾਣੀ ਦੀ ਸੁਣ ਲਓ ਕਈ ਬੱਚੇ ਕੰਪੀਟੀਸ਼ਨ 'ਚ ਬੜੇ ਬੜੇ ਨਿਕਲ ਜਾਂਦੇ ਆ ਪਰ ਫਿਰ ਆ ਕੇ ਫੇਲ ਹੋ ਜਾਂਦੇ ਆ ਉਹ ਕਿਉਂ ਹੁੰਦੇ ਆ ਵੀ ਉਹਨਾਂ ਨੂੰ ਕੀਰਤਨ ਕਰਨਾ ਸਿਖਾ ਤਾ ਪਾਠ ਕਰਨਾ ਸਿਖਾ ਤਾ ਕੰਪੀਟੀਸ਼ਨ ਕਰਨੇ ਸਿਖਾ ਦੇ ਪਰ ਹੁਣ ਇਹ ਸਿਖਾਇਆ ਨਹੀਂ ਬਾਣੀ ਪ੍ਰਭ ਕੀ ਸਭ ਕੋ ਬੋਲੇ ਇਹ ਤਾਂ ਬਾਣੀ ਉਪਦੇਸ਼ ਵੀ ਹੈ ਨਾ ਨਾਲ ਇਹ ਕਮਾਉਣਾ ਵੀ ਹੈ ਜੋ ਬਾਣੀ ਕਹਿੰਦੀ ਹੈ ਗੁਰਬਾਣੀ ਕਹੈ ਸੇਵਕ ਜਨ ਮੰਨੈ ਇਹ ਘੱਟੇ ਹੀ ਚੀਜ਼ ਲੱਭਦੀ ਹੈ ਗਾਉਣਾ ਵਜਾਉਣਾ ਤਾਂ ਬਹੁਤ ਹੈ ਪਰ ਉਹਨੂੰ ਮੰਨਣਾ ਵਿਰਲਿਆਂ ਦੇ ਭਾਗਾਂ 'ਚ ਜੇ ਆ ਗਿਆ ਪ੍ਰਤੱਖ ਗੁਰੂ ਨਿਸਤਾਰੇ ਭਾਈ ਉਹ ਬੱਚੇ ਨੂੰ ਵੈੱਲ ਐਜੂਕੇਟਡ ਬਣਾਉਂਦੇ ਉਹਦੇ ਅੰਦਰ ਗੁਰਸਿੱਖੀ ਹੁੰਦੀ ਚੰਗੇ ਗੁਣ ਪੈਦਾ ਕਰਦੇ ਉਹ ਤੋਂ ਮਿਹਨਤ ਕਰਾਉਂਦੇ ਕਹਿੰਦੇ ਇੱਕ ਚੇਲਾ ਅਤੇ ਇੱਕ ਰੰਬਾ ਅਤੇ ਇੱਕ ਬੱਚਾ ਜਿੰਨਾ ਚੰਡ ਲਓ ਉਨੇ ਵਧੀਆ ਚੱਲਦੇ ਆ ਭਾਵ ਕਿ ਰੰਬਾ ਜਾਣੇ ਗੁੜ ਦੇ ਹੁੰਦੇ ਨਾ ਹਥਿਆਰ ਤਿੱਖਾ ਹੋਵੇ ਉਨੇ ਵਧੀਆ ਚੱਲਦਾ ਇੱਦਾਂ ਬੱਚੇ ਨੂੰ ਜਿੰਨਾ ਚੰਡ ਲਓ ਉਨੇ ਜੇ ਉਹਨੂੰ ਮੌਜੀ ਠਾਕਰ ਬਣਾ ਦਿੱਤਾ ਫਿਰ ਉਹਨੂੰ ਲੋੜ ਕੀ ਹੈ ਇਸ ਕਰਕੇ ਬੱਚੇ ਨੂੰ ਹੋਣਹਾਰ ਬਣਾਉਣਾ ਹਰ ਪੱਖ ਵਿੱਚ ਪਹਿਲਾਂ ਗੁਰਮਤ ਫਿਰ ਦੁਨਿਆਵੀ ਪੜ੍ਹਾਈ ਫਿਜੀਕਲ ਐਜੂਕੇਸ਼ਨ ਤਾਂ ਕਿ ਉਹ ਸਿਹਤ ਦੇ ਬਾਰੇ ਵੀ ਪਤਾ ਹੋਵੇ ਇਹਨੇ ਵੀ ਜੋ ਮਰਜ਼ੀ ਦੇ ਦਿੱਤਾ ਬੱਚੇ ਨੂੰ ਤਾਂ ਕੀ ਪਤਾ ਕੀ ਖਾਣਾ ਨਹੀਂ ਖਾਣਾ ਸੋ ਮਹਾਂਪੁਰਸ਼ਾਂ ਦਾ ਕਿੰਨਾ ਕੰਟਰੋਲ ਛੋਟੀ ਉਮਰ ਦੇ ਵਿੱਚ ਹੀ ਸੋ ਅਸੀਂ ਆਪਣੇ ਆਪ ਨੂੰ ਪੜ੍ਹਿਆ ਹੀ ਨਹੀਂ ਸਾਰੇ ਗ੍ਰੰਥ ਇਲਮ ਤੋਂ ਪੜ੍ਹ ਲਏ
ਆਪਣੇ ਆਪ ਨੂੰ ਪੜ੍ਹਨਾ ਮਹਾਂਪੁਰਸ਼ਾਂ ਨੇ ਸ਼ੁਰੂ ਕੀਤਾ, ਜਨਮ ਮਰਨ ਹੈ ਦੇਹ ਕੋ, ਭੁੱਖ ਪਿਆਸ ਪ੍ਰਾਣ। ਆ ਜਿਹੜਾ ਤੇਰਾ ਸਰੀਰ ਹੈ ਨਾ, ਇਹ ਤੇਰਾ ਸਰੀਰ ਹੈ, ਤੂੰ ਸਰੀਰ ਨਹੀਂ ਹੈਗਾ। ਤੇਰੇ ਪ੍ਰਾਣ ਚੱਲਦੇ ਨੇ, ਉਹਨੂੰ ਭੁੱਖ ਲੱਗਦੀ ਹੈ। ਤੂੰ ਸਾਖੀ ਸਹਿਜੇ ਅਚਲ, ਜਾ ਕੇ ਜਾ ਮੈਂ ਸ਼ੱਕ ਨਾ ਮਨ ਪਾਈ, ਆਹ ਵਿੱਦਿਆ ਪੜ੍ਹ। ਤੂੰ ਸਰੀਰ ਨਹੀਂ ਹੈ, ਸਰੀਰ ਦੇ ਵਿੱਚ ਰਹਿਣ ਵਾਲਾ ਹੈ। ਇਹ ਸਰੀਰ ਤਾਂ ਥੋੜ੍ਹੇ ਸਮੇਂ ਲਈ 84 ਭਰਮ ਦਿਆਂ, 84 ਲੱਖ ਜੂਨਾਂ ਦਾ ਗੇੜਾ ਖਾਂਦਿਆਂ 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 ਕਰੋੜਾਂ ਹੀ ਕਰੋੜਾਂ, ਅਰਬਾਂ ਹੀ ਅਰਬਾਂ ਯੁੱਗ ਹੋ ਗਏ ਆ, ਕਿਤੇ ਜਾ ਕੇ ਮਾਨਖ ਦੇ ਲਈ ਤੈਨੂੰ ਇਹ ਮਨੁੱਖਾ ਸਰੀਰ ਮਿਲਿਆ। ਨਾਨਕ ਕਹਿਤ ਮਿਲਣ ਕੀ ਬਰੀਆ, ਸਿਮਰਤ ਕਹਾ ਨਹੀਂ। ਮਹਾਂਪੁਰਸ਼ ਪੜ੍ਹਿਆ ਕਰਦੇ, ਇਹੋ ਤੇਰੀ ਵਾਰੀ ਹੈ ਗੋਬਿੰਦ ਮਿਲਣੇ ਕੀ। ਚਲੋ ਜੇ ਬਹੁਤਾ ਨਹੀਂ ਕਰ ਸਕਦੇ, ਜ਼ਿੰਦਗੀ ਦਾ ਇਹ ਬਣਾ ਲਓ ਵੀ ਇੱਕ ਸੇਵਾ, ਸੇਵਾ ਕਰਕੇ ਮਾਣ ਮਿਲਣਾ। ਇੱਥੇ ਵੀ ਕੋਈ ਸੇਵਾ, ਸੇਵਾ ਦਾ ਮਤਲਬ ਜੇ ਤਾਂ ਆਪਣਾ ਇੰਟਰਸਟ ਨਾ ਹੋਵੇ, ਕੋਈ ਲੋਭ ਲਾਲਚ ਨਾ ਹੋਵੇ, ਕੋਈ ਬੇਈਮਾਨੀ ਨਾ ਹੋਵੇ, ਇਮਾਨਦਾਰੀ ਨਾਲ ਪਰਮੇਸ਼ੁਰ ਦਾ ਜਾਣ ਕੇ ਇੰਟਰਸਟ ਤੋਂ ਬਿਨਾਂ ਹੋ ਕੇ ਭਲੇ ਦੇ ਵਾਸਤੇ ਕਰਨਾ ਸੇਵਾ ਬਣ ਜਾਂਦੀ ਹੈ। ਅਤੇ ਨਾਮ ਗੁਰੂ ਤੋਂ, ਪੰਜਾਂ ਪਿਆਰਾਂ ਤੋਂ ਜੋ ਨਾਮ ਮਿਲਦਾ, ਜਿੱਥੇ ਵੀ ਮਹਾਂਪੁਰਸ਼ਾਂ ਨੇ ਦੀਵਾਨ ਲਾਉਣੇ, ਅੰਮ੍ਰਿਤ ਸੰਚਾਰ ਹੋਣਾ। ਹੈਰਾਨ ਹੋ ਜਾਂਦਾ ਸੀ, ਇੰਨੇ ਅੰਮ੍ਰਿਤ ਛਕਣ ਵਾਲੇ ਆ ਜਾਂਦੇ ਸੀਗੇ, ਜਿੰਨੀ ਆਸ ਵੀ ਨਹੀਂ ਸੁਣਦੀ। ਜਦੋਂ ਦਾਸ ਨਹੀਂ ਸਕਿਆ, ਬਿਲਾਸਪੁਰ 72 ਵਿੱਚ ਮਹਾਂਪੁਰਸ਼ ਗਏ, ਇੰਨੇ ਅੰਮ੍ਰਿਤ ਛਕਣ ਵਾਲੇ ਆ ਗਏ ਕਿ ਥਾਂ ਹੀ ਨਾ ਰਿਹਾ, ਜਿੰਨਾ ਥਾਂ ਸਾਰਾ ਭਰ ਗਿਆ। ਸੋ ਇਸ ਤਰ੍ਹਾਂ ਦੇ ਨਾਲ ਖੰਡੇਵੱਟ ਦਾ ਅੰਮ੍ਰਿਤ ਛਕਾ ਕੇ, ਇੱਕ ਨਹੀਂ ਹੈ, ਗਿਆਨੀ ਮੋਹਨ ਸਿੰਘ ਜੀ ਲਿਖਦੇ ਵੀ 7.5 ਲੱਖ ਦੀ ਗਿਣਤੀ ਕੀਤੀ ਹੈ। ਉਹ ਤੋਂ ਪਹਿਲਾਂ ਜਿਹੜਾ ਛਕਾਇਆ ਉਹਦਾ ਪਤਾ ਹੀ ਕੋਈ ਨਹੀਂ ਹੈ, ਆਪਣੇ ਨਾਲ ਨਹੀਂ ਜੋੜਿਆ ਉਹਨਾਂ ਨੇ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਰਹੇ, ਉਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ। ਅਸਾਸਨ ਜਿੱਥੇ ਵੀ ਗਏ, ਗੁਰਬਾਣੀ ਦਾ ਕੀਰਤਨ, ਗੁਰਬਾਣੀ ਦਾ ਪਾਠ, ਸੇਵਾ, ਸਿਮਰਨ ਔਰ ਸਰਬੱਤ ਦਾ ਭਲਾ, ਜਿਹੜੇ ਲੋੜਵੰਦਾਂ ਦੀਆਂ ਲੋੜਾਂ ਵੀ ਅਰਦਾਸਾਂ ਕਰਾ ਕਰਕੇ, ਇੱਕ ਨਹੀਂ ਆ ਬੇਅੰਤ ਨੇ ਸਾਹ, ਕਿੰਨਿਆਂ ਕੁ ਦੇ ਸਹਾਈ ਸੀਗੇ। ਤਾਰੇ ਗਨੇ ਜਾਤ ਹੈ ਨਾ ਤਾਰੇ ਗਨੇ ਜਾਤ ਹੈ, ਕਿੰਨਿਆਂ ਕੁ ਦਾ ਉਧਾਰ ਹੋਇਆ ਇਹ ਤਾਂ ਹੁਣ ਗੁਰੂ ਹੀ ਜਾਣਦਾ ਜਾਂ ਉਹ ਜਾਣਦੇ ਆ। ਜਿਹੜੇ ਗੁਪਤ ਰੂਪ 'ਚ ਉਧਾਰ ਹੋਇਆ ਉਹਨਾਂ ਦਾ ਕੋਈ ਪਤਾ ਹੀ ਨਹੀਂ ਹੈ। ਸੁਲੇਮਾਨ ਪ੍ਰੇਤ ਸੀਗਾ, ਤੁਸੀਂ ਉਹਨਾਂ ਦੀ CD ਸੁਣੋ ਨਾ, ਰੀਅਲ ਹੈ। ਜਿਹੜੇ ਕਹਿੰਦੇ ਭੂਤ ਪ੍ਰੇਤ ਹੁੰਦੇ ਹੀ ਨਹੀਂ, ਮਨ ਤੋਂ ਬਾਅਦ ਪ੍ਰੇਤ ਕੋਈ ਬਣਦਾ ਇਹਨਾਂ ਨੂੰ ਪਤਾ ਹੀ ਨਹੀਂ। ਉਹ ਸੁਲੇਮਾਨ ਪ੍ਰੇਤ ਹੈ, ਜਿਹਦੇ ਵਿੱਚ ਬੋਲਦਾ ਹੈ ਉਹਨੂੰ ਤਾਂ ਪੰਜਾਬੀ ਵੀ ਨਹੀਂ ਆਉਂਦੀ, ਪਰ ਉਹ ਉਰਦੂ ਦੀਆਂ ਕੁਰਾਨ ਦੀਆਂ ਐਤਾਂ ਪੜ੍ਹਦਾ, ਪੂਰੀ ਨਵਾਜ਼ ਪੜ੍ਹਦਾ, 5 ਨਵਾਜ਼ਾਂ ਉਹਨੂੰ ਆਉਂਦੀਆਂ ਨੇ ਸਾਰੀ। ਉਹਨੇ ਆਪਣੀ ਹਿਸਟਰੀ ਦੱਸੀ ਵੀ ਮੈਂ ਕਿਵੇਂ ਹਾਂ, ਪਰ ਕਹਿਣ ਲੱਗਾ ਮੈਨੂੰ ਸਜ਼ਾ ਮਿਲੀ ਹੈ 10,000 ਸਾਲ ਦੀ, ਅਤੇ ਅਜੇ 1,000 ਸਾਲ ਹੀ ਹੋਇਆ। ਅਤੇ ਉਹਨਾਂ ਨੇ ਕਿਹਾ ਸੀ ਵੀ ਰਾੜੇ ਵਾਲੇ ਪੂਰਨ ਮਹਾਂਪੁਰਸ਼ ਹੋਣਗੇ, ਉਹਨਾਂ ਦੇ ਚਰਨ ਫੜ ਲਈ, ਸੰਗਤ ਕਰ ਲਈ, ਤੇਰਾ ਉਧਾਰ ਹੋ ਜਾਏਗਾ। ਕਹਿੰਦਾ ਇਹਨਾਂ ਨੇ ਮੇਰਾ ਉਧਾਰ ਕਰਨਾ, ਇਹ ਨਹੀਂ ਕਿਹਾ ਜਾ ਹੋ ਜਾਊਗਾ ਉਧਾਰ, ਅਲੈਚੀਆਂ ਲੈ ਜਾ, ਉਹ ਕਰ ਲਾ, ਤਵੀਤ ਮੰਨ ਲਾ, ਧਾਗੇ ਪਾ ਲਾ, ਨਾ ਭਾਈ ਗੁਰੂ ਦੀ ਬਾਣੀ ਦਾ ਉਸਰਾ ਲਓ। ਪਸ਼ੂ ਪ੍ਰੇਤ ਮੁਗਧ ਕੋ ਤਾਰੇ ਪਾਹਨ ਪਾਰ, ਉਤਾਰੇ ਬਾਣੀ ਹੈ ਜਿਹੜੀ ਸਾਰਿਆਂ ਦਾ ਕਲਿਆਣ ਕਰਦੀ ਹੈ। ਐਂ ਕਰੋ ਭਾਈ, ਮਰਿਆਦਾ ਨਾਲ ਮਨ ਇਕਾਗਰ ਹੋ ਕੇ ਪਾਠ ਕਰੋ ਪਾਠੀ ਸਿੰਘ। ਅਤੇ ਉਹਨੂੰ ਕਿਹਾ ਭਾਈ ਤੂੰ ਇੱਥੇ ਬੈਠ ਕੇ ਸੁਣੀ, ਤੇਰੀ ਗਤੀ ਹੋ ਜਾਏ ਅਤੇ ਪ੍ਰਸ਼ਾਦ ਚੁੱਕ ਕੇ ਲੈ ਜੀ, ਨਾ ਹੋਈ ਤਾਂ ਅਸੀਂ ਸਮਝਾਂਗੇ ਵੀ ਨਹੀਂ ਹੋਈ। ਜਦੋਂ ਪ੍ਰਸ਼ਾਦ ਰੱਖਿਆ ਨਾ ਕੌਲੀ ਦੇ ਵਿੱਚ, ਜਦੋਂ ਅਰਦਾਸ ਹੋ ਗਈ, ਭੋਗ ਪੈ ਗਿਆ, ਹੁਕਮਨਾਮਾ ਹੋ ਗਿਆ, ਉਸ ਤੋਂ ਬਾਅਦ ਫਿਰ ਉਹਨੇ ਆ ਕੇ ਦੱਸਿਆ ਵੀ ਵੇ ਹੁਣ ਮੈਨੂੰ ਜਗ੍ਹਾ ਮਿਲ ਗਈ ਆ, ਹੁਣ ਮੈਂ ਜਨਮ ਲਵਾਂਗਾ। ਫਿਰ ਕਹਿੰਦਾ ਮਹਾਰਾਜ ਮੈਨੂੰ ਹੁਣ ਜਨਮ ਦੱਸੋ ਕਿੱਥੇ ਲਵਾਂ। ਕਹਿੰਦੇ ਉਹ ਕੋਕਾ ਕੋਲ ਵਾਲੇ ਸੀ, ਕਹਿੰਦੇ ਇਹਨਾਂ ਦੇ ਲੈ ਲਾ। ਕਹਿੰਦਾ ਇਹ ਤਾਂ ਮਾਇਆ ਹੀ ਬਹੁਤ ਆ, ਉੱਥੇ ਤਾਂ ਮੈਂ ਭੁੱਲ ਜਾਣਾ। ਕਹਿੰਦੇ ਫਿਰ ਕਹਿੰਦੇ ਹੁਣ ਇੰਨੇ ਗਰੀਬ ਦੇ ਵੀ ਨਾ ਘਰ ਦਿਓ ਵੀ ਉੱਥੇ ਮੈਂ ਕੁਛ ਕਰੀ ਨਾ ਸਕਾਂ, ਢਿੱਡ ਭੁੱਖ ਨਾਲ ਹੀ ਲੜੀ ਜਾਵਾਂ। ਉਹ ਗੁਰਦੇਵ ਸਿੰਘ ਲਲਤ ਆਉਂਦਾ ਸੀ, ਗਹਿਗੜ ਕਹਿੰਦੇ ਸੀ ਉਹਨੂੰ, ਸਟੇਜ ਸੈਕਟਰੀ ਹੁੰਦੇ ਸੀ ਮਹਾਂਪੁਰਸ਼ਾਂ ਦੇ ਸਟੇਜ ਦੇ। ਉਹ ਐਂ ਦੇਖਣ ਲੱਗ ਗਿਆ, ਕਹਿੰਦੇ ਇਹਦੇ ਭੇਜ ਦਈਏ। ਕਹਿੰਦੇ ਹਾਂ ਮਹਾਰਾਜ ਚਲੋ ਇਹਦੇ ਭੇਜ ਦਿਉ। ਉਹਦੇ ਬੱਚਾ ਨਹੀਂ ਸੀ ਹੋਇਆ, 13 ਸਾਲ ਹੋ ਗਏ ਸੀ ਬੱਚੀ ਹੋਈ ਸੀ, ਮੈਡੀਕਲੀ ਅਨਫਿੱਟ ਸੀ ਉਹਦੇ ਘਰ ਵਾਲੀ, ਓਪਰੇਸ਼ਨ ਹੋ ਗਿਆ ਸੀਗਾ। ਕਹਿੰਦੇ ਚੱਲ ਇਹਦੇ ਚਲੇ ਜਾ। ਮਹਾਂਪੁਰਸ਼ ਦੱਸਦੇ ਹੁੰਦੇ ਰਤਵਾੜਾ ਸਾਹਿਬ ਵਾਲੇ ਨਾਲ ਰਾਤ ਨੂੰ ਇਕੱਠੇ ਸੁੱਤੇ ਹੋਏ, 2-3 ਭੁੜਕਿਆ। ਕਹਿੰਦੇ ਗੁਰਦੇਵ ਸਿੰਘ ਕੀ ਗੱਲ, ਤੂੰ ਭੁੜਕ ਭੁੜਕ ਉੱਠਦਾ? ਕਹਿੰਦਾ ਪਤਾ ਨਹੀਂ, ਮੇਰੇ ਤਾਂ ਇੱਦਾਂ ਲੱਗਦਾ ਜਿੱਦਾਂ ਕੋਈ ਭਾਰ ਪੈਂਦਾ। ਉਹ ਸਵੇਰ ਨੂੰ ਹੱਸਣ ਲੱਗਿਆ, ਸੁਲੇਮਾਨ ਦੀ ਰੂਹ ਬੋਲੀ, ਕਹਿੰਦਾ ਰਾਤ ਮੈਂ ਜੋ ਮੇਰੇ ਬਾਪ ਬਣਨੇ ਵਾਲੇ ਪਿਤਾ, ਮੈਂ ਤਾਂ ਮਿਲਣੇ ਜਾਂਦਾ ਤਾਂ ਜੇ ਡਰੀ ਜਾਂਦੇ ਤੇ। ਉਹ ਕਹਿਣ ਲੱਗਿਆ ਵੀ ਮੈਨੂੰ ਇਹ ਨਹੀਂ ਸਮਝੀ, ਮੇਰੀ ਘਰਵਾਲੀ ਦਾ ਤਾਂ ਓਪਰੇਸ਼ਨ ਹੋਇਆ, ਬੱਚਾ ਕਿਵੇਂ ਹੋ ਜਾਊਗਾ? ਜੇ ਤਾਂ ਓਪਰੇਸ਼ਨ ਹੀ ਹੋ ਗਿਆ, ਉਹਦਾ ਬੱਚਾ ਕਿੱਥੋਂ ਹੋ ਜਾਊਗਾ? ਉਹ ਕਹਿੰਦੇ ਤੂੰ ਮਹਾਂਪੁਰਸ਼ਾਂ ਮਹਾਂਪੁਰਸ਼ਾਂ ਨੂੰ ਕੀ ਸਮਝਦਾ? ਹੋਣ ਹਾਰ ਟਾਲੇ ਸੰਤ ਮੂਏ ਕੋ ਜਵਾਲੇ ਸੰਤ, ਜੰਗਲ ਵਿੱਚ ਵਾਸਾ, ਜੰਗਲ ਵਿੱਚ ਕਹਿੰਦੇ ਮੰਗਲ ਲਾ ਦਿੰਦੇ ਜਿੱਥੇ ਹੋਵੇ ਵਾਸਾ ਸੰਤਾਂ ਦਾ। ਦੇਖ ਲਓ ਰਾੜਾ ਸਾਹਿਬ ਦੀ ਟੱਕੀ,
ਦੋ ਤਿੰਨਾਂ ਪਿੰਡਾਂ ਦੀ ਹੱਦ ਹੈ ਉਹ, ਉੱਥੇ ਚੋਰਾਂ ਦਾ ਹੀ ਲਾਣਾ ਰਹਿੰਦਾ ਹੁੰਦਾ ਸੀ, ਉੱਥੇ ਜੰਗਲ ਸੀ ਸਰਕੜਾ ਬੜਾ ਬੜਾ, ਬਣਾ ਤੇ ਜੰਗਲਾਂ 'ਚ ਮੰਗਲ ਲਾ ਦਿੱਤੇ, ਹੈ ਕਿ ਨਹੀਂ। ਰੱਬ ਨੂੰ ਵੀ ਮੰਨਣਾ ਪੈਂਦਾ, ਕੀਤਾ ਅਰਦਾਸਾ। ਸੰਤਾਂ ਦਾ ਬਾਣੀ ਨੂੰ ਕੀ ਸਮਝਦਾ, ਬਾਣੀ ਤਾਂ ਸੁੱਕੇ ਕਾਸ਼ਟ ਹਰਿਆ, ਸੁੱਕੇ ਲੱਕੜ ਜਿਹੜੀ ਨਾ ਬਾਣੀ ਉਹਨੂੰ ਹਰਾ ਕਰ ਦਿੰਦੀ ਹੈ, ਹਰੀ ਹੋਈ। ਕਸ਼ਮੀਰ ਦੇ ਵਿੱਚ ਸਮਾਂ ਨਹੀਂ ਆਉਣ ਉੱਧਰ ਜਾਈਏ, ਭਾਵ ਕਿ ਸੂਲੀ 'ਤੇ ਸਿੱਖ ਨੂੰ ਚਾੜਤਾ, ਸੂਲੀ ਹੁੰਦੀ ਸੀ ਐਨ ਕਿੱਲੀ ਘੜ ਕੇ ਉਹਦੇ ਢਿੱਡ ਪਰ ਨੇ ਲੰਮਾ ਪਾ ਦਿੰਦੇ ਸੀ, ਉਹ ਤੜਫ ਤੜਫ ਕੇ ਮਰਦਾ ਸੀ, ਸੂਲੀ ਚਾੜਨਾ ਇਹਨੂੰ ਕਹਿੰਦੇ ਸੀ। ਉਹਨੂੰ ਸਜ਼ਾ ਸੁਣਾ ਦਿੱਤੀ, ਹੁਣ ਸੱਚਾ ਸੀ, ਗੁਰਬਾਣੀ ਪੜ੍ਹਦਾ ਸੀ, ਜਦੋਂ ਸੂਲੀ 'ਤੇ ਟੰਗਿਆ ਸੂਲੀ ਹਰੀ ਹੋ ਗਈ, ਕੁੰਬਲਾਂ ਬਣ ਗਈਆਂ, ਐਂ ਮੁੜ ਗਈ ਥੱਲੇ ਨੂੰ ਟੰਗਿਆ ਰਹਿਣ ਦੇ, ਹੁਣ ਉੱਤੇ ਚੁੱਭੀ ਨਹੀਂ, ਕੁਛ ਹੋਇਆ ਹੀ ਨਹੀਂ। ਹੈਰਾਨ ਹੋ ਗਏ, ਰਾਜਾ ਹੈਰਾਨ ਹੋ ਗਿਆ ਵੀ ਆਹ ਕੀ ਹੋ ਗਿਆ। ਕਹਿੰਦੇ ਸਿੱਖ ਸੱਚਾ ਹੈ, ਇਹਨੂੰ ਝੂਠਾ ਫਸਾ ਦਿੱਤਾ, ਦੇਖੋ ਸੁੱਕੇ ਕਾਸ਼ਟ, ਸੁੱਕਾ ਲੱਕੜ, ਸੁੱਕੀ ਕਿੱਲੀ ਹਰੀ ਹੋ ਗਈ ਸੂਲੀ। ਸੋ ਤੂੰ ਕੀ ਸਮਝਦੇ, ਉਹ ਸਾਧਕਾਰ ਬੀਬੀ ਦੇ ਘਰ ਵਿੱਚ ਉਸ ਬੱਚੇ ਨੇ ਪ੍ਰੇਤ ਦੀ ਰੂਪ ਨੇ ਜਨਮ ਲਿਆ, ਇੱਕ ਨਹੀਂ ਹੈ ਸਾਧ, ਐਸੀਆਂ ਪ੍ਰਤੱਖ ਕਰਕੇ ਦਿਖਾਈਆਂ। ਇਹ ਨਹੀਂ ਭਾਈ ਅਸੀਂ ਕੀਤਾ, ਇਹ ਗੁਰੂ ਨਾਨਕ ਦੀ ਬਾਣੀ ਵਿੱਚ ਜਿੱਥੇ ਜਾਂਦੇ ਇਹੀ ਕਹਿੰਦੇ ਸੀ, ਬਾਣੀ ਪੜ੍ਹੋ, ਬਾਣੀ ਪੜ੍ਹੋ, ਬਾਣੀ ਪੜ੍ਹੋ, ਬਾਣੀ ਪੜ੍ਹੋ, ਬਾਣੀ ਖੰਭ ਹੈ, ਬਾਣੀ ਖੰਭ ਹੈ ਸਾਡੀ, ਇਹਨੂੰ ਇੱਦਾਂ ਜੜ ਜਾਓ ਬਾਣੀ ਦੇ ਨਾਲ, ਜਿਵੇਂ ਦਸਵੇਂ ਪਾਤਸ਼ਾਹ ਦੀ ਕਥਾ ਆਉਂਦੀ ਹੈ ਵੀ ਉਹ ਨਾਰਦ ਮੁਨੀ ਖੰਭ ਲਿਆ ਅਤੇ ਤੀਰਾਂ ਨਾਲ ਜੜ ਦਿੱਤੇ, ਉੱਪਰ ਨੂੰ ਉੜ ਗਏ, ਮੁੜ ਕੇ ਆਏ ਨਹੀਂ। ਕਹਿੰਦੇ ਦੇਖੋ ਪੰਛੀ ਦੇ ਖੰਭ ਨੇ, ਇਹਨਾਂ 'ਚ ਕਿੱਡੀ ਸ਼ਕਤੀ ਹੈ ਵੀ ਉੱਪਰ ਨੂੰ ਉਡਾ ਕੇ ਲੈਂਦੇ ਹੈ। ਇਹ ਬਾਣੀ ਅਕਾਲ ਪੁਰਖ ਦੇ ਖੰਭ ਨੇ, ਜ਼ਿੰਦਗੀ 'ਚ ਇੰਨੀ ਪੱਕੀ ਕਰ ਲਓ, ਇੰਨੀ ਪੱਕੀ ਕਰ ਲਓ ਕਿ ਸਾਸਨ ਕਾਇਆ ਕੱਪੜ ਚੀਰ ਬਹੁ ਫਾੜੇ, ਹਰ ਰੰਗ ਨਾ ਲਹੇ ਸੁਭਾਗਾ ਹੈ। ਭਾਵ ਕਿ ਕਿੰਨਾ ਕਸ਼ਟ ਹੀ ਆ ਜਾਏ ਤਾਂ ਵੀ ਬਾਣੀ ਨਾਲ ਜੁੜੇ ਹੋਵੋ, ਕਿੰਨਾ ਵੀ ਦੁੱਖ ਆ ਜਾਏ ਤਾਂ ਵੀ ਵਾਹਿਗੁਰੂ ਵਾਹਿਗੁਰੂ ਹੋਵੇ, ਗਰੀਬੀ ਆ ਜਾਏ ਤਾਂ ਵੀ ਵਾਹਿਗੁਰੂ ਵਾਹਿਗੁਰੂ, ਘਾਟੇ ਪੈ ਜਾਣ ਨਫੇ ਹੋ ਜਾਣ ਤਾਂ ਵੀ, ਜੇ ਸੁੱਖ ਦੇ ਤਾਂ ਤੁਝੇ ਅਰਾਧੀ, ਬਾਣੀ ਨਾ ਟੁੱਟੇ ਨਿਤਨੇਮ ਨਾ ਟੁੱਟੇ, ਦੁੱਖ ਵੀ ਤੁਝੇ ਧਿਆਈ। ਮਹਾਂਪੁਰਸ਼ਾਂ ਜੀਵਨ ਪਤਾ ਕੈਸਾ ਸੀ, ਕਹਿੰਦੇ ਕਹਿੰਦਾ ਕਸ਼ਮੀਰੀ ਲੋਈ ਲਿਆਇਆ ਕੋਈ, ਉਹ ਅਫਲਾਤੂਨ ਰਜਾਈ ਕਸ਼ਮੀਰ ਦੀ ਬਹੁਤ ਵਧੀਆ, ਉਹ ਇੱਕ ਲਿਆਇਆ ਛੋਟੇ ਮਾਰੇ, ਕਹਿੰਦੇ ਤੂੰ ਲੈ ਲਾ ਬਈ, ਉਹ ਕਹਿੰਦੇ ਚੱਲ ਤੂੰ ਲੈ ਲਾ ਇੱਕ ਦੋ, ਕਹਿੰਦੇ ਮੈਂ ਕਹਿ ਲਵਾਂ ਵੱਡਾ ਸੰਦ ਤੂੰ ਕਹੋਣਾ, ਛੋਟੇ ਮਾਰਜ ਹੱਸਦੇ ਬੜਾ ਹੁੰਦਾ ਸੀ, ਕਹਿੰਦੇ ਵੱਡਾ ਸੰਦ ਤੂੰ ਕਹੋਣਾ, ਮੈਂ ਰਜਾਈ ਕਿਉਂ ਮਨਾ ਤੂੰ ਲੈ। ਕਹਿੰਦੇ ਉਹਨੇ ਰਜਾਈ ਲੈ ਲਈ, ਉਹ ਰਜਾਈ ਦਾ ਨਿੱਘ ਸਰੀਰ ਨੂੰ ਆਉਣਾ ਹੀ ਸੀਗਾ, ਜਿਹੜਾ ਡੇਢ ਵਜੇ ਉੱਠਦੇ ਸੀ ਇਸ਼ਨਾਨ ਕਰਨਾ ਸੀਗਾ, ਕਹਿੰਦੇ ਮੈਂ ਮਲਕ ਦੇ ਕੇ ਉੱਠਿਆ, ਉਹ ਨਿੱਘ 'ਚ ਪਏ ਰਹੇ, ਠੰਡ ਸੀਗੀ, ਕਹਿੰਦੇ ਮੈਂ ਇਸ਼ਨਾਨ ਕਰਕੇ ਆ ਕੇ ਭਜਨ ਕਰਨ ਲੱਗ ਗਿਆ, ਉਹ ਜਾਂ ਚਿੜੀਆਂ ਚੌਂਕਣ ਲੱਗੀਆਂ, ਉਹਨਾਂ ਕਿਹਾ ਹੈ ਦਿਨ ਚੜ ਗਿਆ। ਕਹਿੰਦੇ ਰਜਾਈ ਦਾ ਡਿੱਗ ਵੀ ਤਾਂ ਤੁਸੀਂ ਮਾਣਿਆ, ਕਹਿੰਦੇ ਅੱਜ ਤਾਂ ਵੀ ਅੰਮ੍ਰਿਤ ਵੇਲਾ ਲੰਘ ਗਿਆ, ਜ਼ਿੰਦਗੀ 'ਚ ਪਹਿਲੀ ਵਾਰ, ਕਹਿੰਦੇ ਅੱਜ ਅੰਮ੍ਰਿਤ ਵੇਲਾ ਲੰਘ ਗਿਆ ਭਜਨ ਤੋਂ ਬਿਨਾਂ, ਆਹ ਰਜਾਈ ਨੇ ਨੰਘਾ ਤਾ, ਭਗਾ ਕੇ ਨਹਿਰ 'ਚ ਮਾਰੀ ਸਾਰੀ ਜ਼ਿੰਦਗੀ, ਮਹਾਂਪੁਰਸ਼ਾਂ ਨੇ ਰਜਾਈ ਨਹੀਂ ਲਈ ਸਾਰੀ ਜ਼ਿੰਦਗੀ, ਮੁੜ ਕੇ ਇੰਨੀ ਮਨ ਨੂੰ ਸਜ਼ਾ ਦਿੱਤੀ ਸਰੀਰ ਨੂੰ, ਇੱਕ ਦਿਨ ਲੰਘ ਗਿਆ। ਪ੍ਰੈਕਟੀਕਲ ਜੀਵਨ ਸੀ ਸਾਸ, ਕਿਸੇ ਦੀ ਪਰਵਾਹ ਨਹੀਂ ਸੀ ਕਰਦੇ ਕੋਈ ਰਾਜਾ ਆ ਜਾਏ। ਗਿਆਨੀ ਜੈਲ ਸਿੰਘ ਚੀਫ ਮਿਨਿਸਟਰ ਸੀਗੇ ਨਾਲੇ ਉਸ ਵੇਲੇ, ਟਾਈਮ ਦਿੱਤਾ 1 ਵਜੇ ਮਿਲਣ ਦਾ, ਮਹਾਂਪੁਰਸ਼ਾਂ ਨੇ 1:05 ਦੇ ਕਿਤੇ ਜਾਣਾ ਸੀ, 1:05 ਦੇ ਗੱਡੀ 'ਤੇ ਬਹਿ ਗਏ, ਉਹ ਬਾਹਰ ਖੜ੍ਹਾ ਡੇੜੀ ਦੇ ਦੱਸਤਾ ਵੀ ਮਹਾਂਪੁਰਸ਼ ਗੱਡੀ 'ਚ ਬਹਿ ਗਏ ਆ, ਇੱਥੇ ਬਾਹਰ ਹੀ ਖੜ੍ਹ ਜਾ ਹੱਥ ਜੋੜ ਕੇ, ਹੋ ਸਕਦਾ ਤੈਨੂੰ ਟਾਈਮ ਦੇ ਦੇਣ। ਪਰ ਘੜੀ ਸ਼ੀਸ਼ਾ ਥੱਲੇ ਕੀਤਾ, ਐਂ ਦਿਖਾਤਾ, ਕਹਿੰਦੇ 5 ਮਿੰਟ ਓਵਰ। ਦੇਖ ਲਓ ਚੀਫ ਮਿਨਿਸਟਰ ਦੀ ਪਰਵਾਹ ਨਹੀਂ ਕੀਤੀ, ਕਿਉਂਕਿ ਪੂਰੇ ਹੀ ਸੀਗੇ, ਅਤੇ ਪੂਰੇ ਜਿਹੜੇ ਹੁੰਦੇ ਨਾ ਉਹਨਾਂ ਦੇ ਸਾਸਨ ਬਚਨ ਵੀ ਪੂਰੇ, ਉਹਨਾਂ ਦੀਆਂ ਕਰਨੀਆਂ ਵੀ ਪੂਰੀਆਂ, ਉਹਨਾਂ ਦੀਆਂ ਯਾਦਾਂ ਵੀ ਪੂਰੀਆਂ। ਆਪਾਂ ਭਾਵੇਂ ਅਧੂਰੇ ਹਾਂ ਜਾਂ ਪੂਰਿਆਂ ਦੇ ਨਾਲ ਜੁੜੇ ਰਹਾਂਗੇ ਨਾ, ਇਹ ਗੱਲਬਾਤ ਯਾਦ ਰੱਖੋ, ਕਿ ਗੁਰੂ ਪੂਰਾ ਹੈ ਨਾ, ਆਪਾਂ ਤਾਂ ਅਧੂਰੇ ਹੀ ਹਾਂ, ਪਰ ਉਹ ਪੂਰਾ ਗੁਰੂ ਅਧੂਰਿਆਂ ਨੂੰ ਪਾਰ ਕਰ ਦਿੰਦਾ। ਜੇ ਮਲਾਹ ਚੰਗਾ ਹੈ ਨਾ, ਡੁੱਬਦਿਆਂ ਨੂੰ ਪਾਰ ਕੱਢ ਕੇ ਲੈ ਜਾਏਗਾ। ਡਾ ਮਰੀਜ਼ ਕਿੰਨਾ ਵੀ ਪਰਹੇਜ ਨਾ ਵੀ ਰੱਖੇ, ਚੰਗਾ ਡਾਕਟਰ ਉਹਨੂੰ ਰਾਜ਼ੀ ਕਰ ਦੇਗਾ, ਇਸ ਭਰੋਸੇ ਨਾਲ, ਜਿਵੇਂ ਸਾਡਾ ਸਤਿਗੁਰੂ ਪੂਰਾ ਹੈ ਅਤੇ ਇਸ ਤਰ੍ਹਾਂ ਉਹਦੇ ਜਿਹੜੇ ਪਿਆਰੇ ਉਹ ਵੀ ਪੂਰੇ ਹੈ, ਤਨ ਉਹ ਪਰਿਵਾਰ ਨੇ ਭਾਈ ਜਿਨ੍ਹਾਂ ਨੇ ਲੰਗਰਾਂ ਦੀਆਂ ਸੇਵਾਵਾਂ, ਅਖੰਡ ਪਾਠ ਦੀਆਂ ਸੇਵਾਵਾਂ, ਹੋਰ ਬੇਅੰਤ ਸੇਵਾਵਾਂ, ਸੋਰ ਪਰਿਵਾਰ, ਹੋਰ ਸੰਗਤਾਂ ਜਿਨ੍ਹਾਂ ਦੇ ਨਾਮ ਨਹੀਂ ਜਾਣਦਾ, ਕਿ ਐਸੇ ਪੂਰੇ ਮਹਾਂਪੁਰਸ਼ਾਂ ਦੀ ਯਾਦ ਵਿੱਚ ਆਪ ਜੀ ਨੇ ਯਾਦ ਮਨਾਈ ਹੈ, ਇਹ ਬਹੁਤ ਜ਼ਰੂਰੀ ਹੈ। ਮਹਾਂਪੁਰਸ਼ ਤਾਂ ਕਹਿੰਦੇ ਵੀ ਰੋਜ਼ 1 ਵਾਰੀ ਸਾਧੂ ਦੀ ਸੰਗਤ ਕਰੋ, ਜੇ ਰੋਜ਼ ਨਹੀਂ ਹੁੰਦੀ ਤੀਏ ਦਿਨ ਕੁਝ, ਹਫ਼ਤੇ 'ਚ 2 ਵਾਰੀ ਜ਼ਰੂਰ ਕਰ ਲਓ, ਜੇ 2 ਵਾਰ ਨਹੀਂ ਹਫ਼ਤੇ 'ਚ 1 ਵਾਰੀ ਤਾਂ ਜ਼ਰੂਰ ਕਰੋ, ਚਾਹੇ ਕੁਛ ਹੋ ਜਾਏ। ਜੇ 1 ਵਾਰੀ ਵੀ ਨਹੀਂ ਹੁੰਦੀ 15 ਦਿਨਾਂ 'ਚ ਤਾਂ ਕਰਨੀ ਕਰਨੀ ਹੈ, ਨਹੀਂ ਤਾਂ ਮਹੀਨੇ ਬਾਅਦ ਜ਼ਰੂਰ। ਜੇ ਮਹੀਨੇ 'ਚ 1 ਵਾਰੀ ਵੀ ਸੰਗਤ ਨਾ ਕਰੋ, ਫਿਰ ਢਿੱਲਾ ਪੈਰਾ ਹੋ ਜਾਂਦਾ, ਫਿਰ ਨਿਤਨੇਮ ਵੀ ਜਾਂਦਾ ਰਹਿੰਦਾ, ਹੌਲੀ ਹੌਲੀ ਢਿੱਲਾ ਪੈ ਜਾਂਦਾ। ਉਹ ਸੰਗਤ ਵਾਸਤੇ ਮਹਾਂਪੁਰਸ਼ਾਂ ਨੇ 1969 ਦੇ ਵਿੱਚ ਕਿਹਾ ਸੀ ਵੀ ਆਹ 1.25 ਲੱਖ ਰੁਪਇਆ ਲਓ ਅਤੇ ਮੀਡੀਆ ਨਾਲ ਪ੍ਰਚਾਰ ਕਰੋ। 1969 'ਚ ਕਿਹਾ ਸੀ ਵੀ ਐਸਾ ਮੀਡੀਆ ਐਡਵਾਂਸ ਆ ਰਿਹਾ, ਜੇ ਗੁਰਮਤਿ ਦਾ ਨਿਰੋਲ ਪ੍ਰਚਾਰ ਪ੍ਰਸਾਰ ਨਾ ਹੋਇਆ ਅਸੀਂ ਪਿੱਛੇ ਰਹਿ ਜਾਂਗੇ ਸਿੱਖੀ 'ਚ, ਅਤੇ ਇੱਥੇ ਹੋਰ ਹੀ ਕੁਛ ਹੋ ਜੂਗਾ। ਕਹਿੰਦੇ ਇਹੋ ਜਿਹੀਆਂ ਮਸ਼ੀਨਾਂ ਆ ਜਾਣੀਆਂ ਜਿਹਨਾਂ ਨੇ ਇੱਕ ਮਿੰਟ 'ਚ ਸਾਰੇ ਵਰਲਡ ਦੇ ਵਿੱਚ ਖਬਰ ਫੈਲਾ ਦਿਆ ਕਰਨੀ। ਉਹ ਤਾਂ ਸੋਚਦਾ ਸੀ ਬੰਦਾ ਵੀ ਇਹੋ ਜਿਹੀ ਮਸ਼ੀਨ ਕਿਹੜੀ ਹੋਊਗੀ, ਵੀ ਇੱਕ ਮਿੰਟ 'ਚ ਇਹ ਮਹਾਂਪੁਰਸ਼ਾਂ ਦੀਆਂ ਸੋਚਾਂ ਸੀ 30 ਸਾਲ 40 ਸਾਲ ਪਹਿਲਾਂ। ਤਾਂ ਉਹਨਾਂ ਨੇ ਸੀਡੀਆਂ ਬਣਵਾਈਆਂ, ਵੀਡੀਓ ਬਣਵਾਈਆਂ, ਪ੍ਰਚਾਰ ਕਰਵਾਇਆ। ਰਤਵਾੜਾ ਸਾਹਿਬ ਵਾਲਿਆਂ ਨੇ ਕਰੀਬ 1000 ਬਣਾਈ ਹੈ। ਰਤਵਾੜਾ ਸਾਹਿਬ 'ਤੇ ਜਾਓ, ਰਾੜਾ ਸਾਹਿਬ 'ਤੇ ਜਾਓ, ਕਿੰਨੀਆਂ ਉਹਦੇ 'ਚ ਮਿਲਦੀਆਂ ਨੇ। ਭਾਵ ਕਿ ਇੰਨਾ ਅੱਗੇ ਸੋਚਦੇ ਸੀਗੇ, ਅਗਲਾ ਵੀ ਸੋਚਦੇ ਸੀ। ਸੋ ਗੁਰਮਤਿ ਦਾ ਪ੍ਰਚਾਰ ਕੀਤਾ। ਆਓ, ਸਮਾਂ ਇੱਥੇ ਸਮਾਪਤ ਹੈ। ਸਾਰਿਆਂ ਨੂੰ ਨਮਸਕਾਰ ਹੈ ਅਤੇ ਜੁੜੇ ਰਹੋ, ਘਰ ਬਹਿ ਕੇ ਕਰ ਲਿਆ ਕਰੋ ਸਤਸੰਗ ਇੰਟਰਨੈਟ 'ਤੇ। ਕਹਿੰਦੇ ਜੇ ਨਹੀਂ ਤਾਂ ਫਿਰ 3 ਮਹੀਨੇ 6 ਜੇ ਬਿਲਕੁਲ ਨਹੀਂ, ਸਾਲ 'ਚ ਇੱਕ ਵਾਰੀ ਉਹਨਾਂ ਦੀ ਯਾਦ ਵਿੱਚ ਜ਼ਰੂਰ ਸਾਰੇ ਜੁੜ ਕੇ ਤਕੜੇ ਹੋ ਕੇ ਹਮਲਾ ਮਾਰਿਆ ਕਰੋ। ਕਿਉਂਕਿ ਜੇ ਡੋਰ ਫੜੀ ਰੱਖੀਏ ਨਾ ਤਾਂ ਕਿਸੇ ਨਾ ਕਿਸੇ ਕਿਨਾਰੇ ਲੱਗ ਜਾਣ, ਜੇ ਡੋਰ ਹੀ ਛੁੱਟ ਗਈ ਫਿਰ ਤਾਂ ਕੋਈ ਪਤੰਗ ਦੀ ਜੇ ਡੋਰ ਹੀ ਛੁੱਟ ਜੇ ਕੋਈ ਪਤਾ ਨਹੀਂ ਗੁੱਡੀ ਕਿੱਥੇ ਜਾ ਕੇ ਡਿੱਗੇ। ਸੋ ਇਹ ਡੋਰਾਂ ਫੜੀਆਂ ਹੋਈਆਂ ਨੇ, ਚਾਹੇ ਸਾਡੇ ਬਜ਼ੁਰਗਾਂ ਨੇ ਸਾਸਨ ਦਰਸ਼ਨ ਮੇਲੇ ਕੀਤੇ ਆ, ਅਸੀਂ ਗਾਹਾਂ ਉਹਨਾਂ ਦੀ। ਇਹਨੂੰ ਪਿੱਤਰ ਰਿਣ, ਗੁਰੂ ਰਿਣ ਦੋ ਹੁੰਦੇ ਨੇ। ਪਿੱਤਰ ਰਿਣ ਤਾਂ ਬਜ਼ੁਰਗਾਂ ਦਾ ਰਿਣ, ਆਪਣੇ ਬਜ਼ੁਰਗਾਂ ਦੇ ਨਾਂ 'ਤੇ ਪਹਿਲਾਂ ਸ਼ਰਾਧ ਕਰਾਉਂਦੇ ਸੀ, ਹੁਣ ਅਸੀਂ ਪਾਠ ਅਤੇ ਲੰਗਰ ਕਰਾਉਂਦੇ ਹਾਂ ਉਹਨਾਂ ਦੀ ਯਾਦ ਵਿੱਚ। ਗੁਰੂ ਰਿਣ ਇਹ ਹੁੰਦਾ ਵੀ ਗੁਰੂ ਦੀਆਂ ਯਾਦਾਂ, ਜਿਨ੍ਹਾਂ ਨੇ ਸਾਡੇ ਲਈ ਸਭ ਕੁਛ ਕੁਰਬਾਨ ਕਰ ਦਿੱਤਾ, ਸਭ ਕੁਝ ਲੁਟਾ ਦਿੱਤਾ, ਉਹਨਾਂ ਦੀਆਂ ਯਾਦਾਂ, ਉਹਨਾਂ ਦੇ ਗੁਰਪੁਰਬ, ਉਹਨਾਂ ਦੇ ਸ਼ਹੀਦੀ ਦਿਹਾੜੇ, ਉਹਨਾਂ ਦੇ ਪ੍ਰਕਾਸ਼ ਦਿਹਾੜੇ, ਉਹਨਾਂ ਦੇ ਜੋ ਵੀ ਹੈ ਉਹਨਾਂ ਦੀ ਯਾਦ ਵਿੱਚ ਅਸੀਂ ਜੁੜਦੇ ਹਾਂ। ਇਹ ਰਿਣ ਉਤਾਰਦੇ, ਜਿਹੜਾ ਇੰਨਾ ਵੀ ਨਹੀਂ ਜੁੜ ਸਕਦਾ ਉਹ ਅੱਜ ਵੀ ਨਹੀਂ ਅਤੇ ਉਹ ਕੱਲ੍ਹ ਵੀ ਨਹੀਂ ਹੈ, ਡੁੱਬ ਗਿਆ। ਸੋ ਧੰਨ ਤਾਂ ਯੋਗ ਹੋ ਸਾਰੇ, ਸਾਰਿਆਂ ਨੂੰ ਕੋਟਣ ਕੋ ਨਮਸਕਾਰ। ਮੈਂ ਤਾਂ 3 ਦਿਨ ਲਈ ਆਇਆ ਸੀ, ਪਰ ਜਦੋਂ ਪਤਾ ਲੱਗਿਆ ਵੀ ਇਹ ਸੋਲ ਸਾਹਿਬ ਸੈਕਟਰੀ ਸਾਹਿਬ ਕਹਿਣ ਲੱਗੇ ਵੀ ਇਹ ਤਾਂ ਥੋੜ੍ਹਾ ਆ, ਮਹੀਨਾ ਤਾਂ ਘੱਟੋ ਘੱਟ ਲਾਇਆ ਕਰੋ। ਮੈਂ ਕਿਹਾ ਇੰਨਾ ਟਾਈਮ, ਮਹੀਨੇ ਦਾ ਮੈਂ 4 ਸ਼ਹਿਰ ਗਾਉਣੇ ਆ, ਕਿ ਟਾਈਮ ਬਹੁਤ ਥੋੜ੍ਹਾ ਹੈ। 3 ਮਹੀਨੇ ਦਾ ਸਾਲ 'ਚ ਅੱਜ ਕੱਲ੍ਹ ਕੱਢਦਾ, 2 ਮਹੀਨੇ ਸਿਆਲ 'ਚ ਹੁੰਦੇ ਉਹ ਕੈਲੀਫੋਰਨੀਆ ਹੋ ਜਾਂਦੇ ਆ, ਕਿਤੇ ਹਫ਼ਤਾ ਕਿਤੇ 2 ਦਿਨ। ਕਿਉਂ ਮਹਾਂਪੁਰਸ਼ਾਂ ਨੇ ਹੁਕਮ ਕੀਤਾ, ਆਖਰੀ ਬਚਨ ਸੀ ਉਹਨਾਂ ਦਾ ਵੀ ਘਰ ਨਹੀਂ ਅੰਦਰ ਨਹੀਂ ਬੈਠ ਕੇ ਬਹਿਣਾ, ਭੋਰਿਆਂ 'ਚ ਨਹੀਂ ਵੜਨਾ। ਇਹ ਜੋ ਰਾੜਾ ਸਾਹਿਬ ਵਾਲਿਆਂ ਨੇ ਸਾਨੂੰ, ਕਹਿੰਦੇ ਰਾੜਾ ਸਾਹਿਬ ਵਾਲਿਆਂ ਕੋਲ ਉਹ ਗਿਆਨ ਜਿਹੜਾ ਪਿਆਰੇ ਭਾਈ ਦਇਆ ਸਿੰਘ ਤੋਂ ਸਾਰੇ ਮਹਾਂਪੁਰਸ਼ਾਂ ਦੀਆਂ ਕਰਨੀਆਂ ਕਮਾਈਆਂ ਦਾ ਸਮਝ ਲਓ ਸਾਰਾ ਸੰਗ੍ਰਹਿ ਇਕੱਠਾ ਕੀਤਾ ਹੋਇਆ, ਉਹਦਾ ਤੱਤ ਕੱਢਿਆ ਹੋਇਆ। ਉਹ ਬਚਨ ਨੇ ਉਹਨਾਂ ਦੇ ਦੀਵਾਨਾਂ ਦੇ ਵਿੱਚ, ਬੜੇ ਸ਼ੋਰਟਕੱਟ ਨੇ, ਸਿੰਪਲ ਨੇ, ਪਰ ਜਦੋਂ ਵਿਚਾਰਨ ਲੱਗ ਜਾਓ ਸਾਸ ਗ੍ਰੰਥ ਬਣਦੇ ਨੇ। ਉਹਨਾਂ ਨੇ ਬਚਨ ਕਰਿਆ ਸੀ ਰਤਵਾੜਾ ਸਾਹਿਬ ਨੇ, ਤੁਸੀਂ ਵੀ ਇਹ ਪ੍ਰਚਾਰ ਪ੍ਰਸਾਰ ਕਰੋ। ਕਹਿਣ ਲੱਗੇ ਆਪਾਂ ਨੂੰ ਤਾਂ ਰੈਡੀਮੇਡ ਸਮਾਨ ਮਿਲ ਗਿਆ ਇਹ ਜਾਗਰਤੀ ਕਰਨ ਲਈ। ਕਈਆਂ ਨੂੰ ਜੰਗਾਲ ਆ ਜਾਂਦਾ, ਸੰਗਤ ਨਾਲੋਂ ਟੁੱਟ ਜਾਂਦੇ ਆ, ਉਹਨਾਂ ਨੂੰ ਘਰ ਘਰ ਜਾ ਕੇ ਜਗਾਉਣਾ, ਇਹ ਸੰਗਤ ਨੂੰ ਜਾਗਰਤ ਕਰਨਾ ਤਾਂ ਕਿ ਭਾਈ ਅਨਰਥ ਨਾ ਹੋਣ। ਅਨਰਥ ਤਾਂ ਹੋ ਹੀ ਰਿਹਾ, ਅਤੇ ਹੁਣ ਸੋਚੀਦਾ ਵੀ ਚਲੋ ਚਾਹੇ ਔਖੇ ਚਾਹੇ ਸੌਖੇ ਕਿਵੇਂ ਵੀ ਹੈਗਾ, ਵੀ ਜੋ ਮਹਾਂਪੁਰਸ਼ਾਂ ਨੇ ਪ੍ਰਸ਼ਾਦ ਬਖਸ਼ਿਆ ਉਹ ਆਪ ਜੀ ਨਾਲ ਇੱਕ ਹਫ਼ਤਾ ਪਿਛਲੇ ਬੁੱਧਵਾਰ ਤੋਂ ਸਾਂਝਾ ਕੀਤਾ, ਵਿਚਾਰਾਂ ਸਾਂਝੀਆਂ ਕੀਤੀਆਂ, ਉਹਦੇ ਵਿੱਚ ਬੇਅੰਤ ਭੁੱਲਾਂ ਹੋ ਜਾਂਦੀਆਂ, ਉਹ ਮੇਰੀਆਂ ਨੇ ਇਹ ਬਖਸ਼ਿਸ਼ਾਂ, ਮੇਰੇ ਸਾਹਿਬ ਦੀਆਂ ਅਤੇ ਆਪ ਸੰਗਤਾਂ ਦੀਆਂ ਆਸ਼ੀਰਵਾਦਾਂ ਨਾਲ ਨੇ। ਸੋ ਅੱਜ ਆਖਰੀ ਪ੍ਰੋਗਰਾਮ ਸੀ, ਕੱਲ੍ਹ ਤੋਂ ਨਿਊਯਾਰਕ ਚਲੇ ਜਾਣਾ, ਫਿਰ ਉੱਧਰ, ਫਿਰ ਇੰਡੀਆ। ਸੋ ਬਹੁਤ ਸਾਰਿਆਂ ਦਾ ਮੈਂ ਕੋਟਾਨਕੋਟ ਧੰਨਵਾਦ ਹੈ ਸਤਿਗੁਰੂ ਕਿਰਪਾ ਕਰਨ, ਵੀ ਹਰ ਸਾਲ ਹੀ ਆਪਾਂ ਇਸ ਤਰ੍ਹਾਂ ਮਨਾ ਲਿਆ ਕਰੀਏ ਅਤੇ ਹੋਰ ਵੀ ਆਨੰਦ ਆਏਗਾ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅਰਦਾਸ ਕਰਨੀ, ਮੇਰੀ ਕੋਈ ਤਮੰਨਾ ਨਹੀਂ ਹੈ, ਇੱਕੋ ਹੀ ਹੈ ਬਸ, ਅੰਤਰਜਾਮੀ ਪੁਰਖ ਵਿਧਾਤੇ ਸਰਧਾ ਮਨ ਕੀ ਪੂਰੇ, ਨਾਨਕ ਦਾਸ ਇਹੀ ਸੁਖ ਮੰਗੈ ਮੋਕੋ, ਕਰ ਸੰਤਨ ਕੀ ਤੂਰੇ, ਹੋ ਕਿਰਪਾਲ ਸਵਾਮੀ ਮੇਰੇ ਸੰਤਾਂ ਸੰਗ ਬਿਹਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।